ਸ਼੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖਨ ਕੰਦਨ। ਅਮਰਦਾਸ ਗੁਰੂ ਹਿਰਦੈ ਧਿਆਵ ਸ਼੍ਰੀ ਗੁਰੂ ਰਾਮਦਾਸ ਗੁਣ ਗਾਮ। ਸ਼੍ਰੀ ਅਰਜਨ ਬਿਘਨਨ ਕੇ ਨਾਸ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰ ਰਾਏ ਨਮੋ ਕਰ ਜੋਰੀ। ਸ਼੍ਰੀ ਹਰ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਸਾਲਾ। ਤਰੋਂ ਤਰਾਂ ਪਰ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਾ ਮਹਿ ਅੰਮ੍ਰਿਤ ਗਿਆਨ ਹੈ। ਮਾਨ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਧਧ ਬੰਦੋਂ ਕਰ ਅਨੁਰਾਗ ਬੰਦਨਾ ਹਰ ਬੰਦਨਾ। ਗੁਣ ਗਾਵੋ ਗੋਪਾਲ ਰਾਏ ਵੱਡੇ ਭਾਗ ਪੇਟੈ ਗੁਰਦੇਵਾ ਕੋਟ ਭਰਾ ਮਿਟੈ ਹਰ ਸੇਵਾ। ਨਿੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ। ਮੇਰੀ ਬੰਦਨਾ ਕਲਗੀਆਂ ਵਾਲੇ ਨੂੰ ਬੰਦਨਾ ਕਲਗੀਆਂ ਵਾਲੇ ਨੂੰ ਧਰ ਕੇ ਜੀ ਮੇਰੀ ਬੰਦਨਾ ਬਾਜਾ ਵਾਲੇ ਨੂੰ ਬੰਦਨਾ ਕਲਗੀਆਂ ਵਾਲੇ ਨੂੰ ਚਰਨਾ ਧਰ ਕੇ ਧਰ ਕੇ ਮੇਰੀ ਬੰਦਨਾ ਕਲਗੀਆਂ ਵਾਲੇ ਨੂੰ ਬੰਦਨਾ ਬਾਜਾਂ ਵਾਲੇ ਨੂੰ ਮਾ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ, ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿੱਚ ਪਹੁੰਚਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਬੈਠ ਕੇ ਆਪ ਜੀ ਹਰੀ ਜਸ ਕਥਾ ਕੀਰਤਨ ਦਾ ਆਨੰਦ ਮਾਣਦੇ ਆ ਰਹੇ ਹੋ। ਰਹਿੰਦੇ ਸਮੇਂ ਨੂੰ ਸਫਲ ਬਣਾਉਣ ਵਾਸਤੇ ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਸਵਾਰ ਸਤਿਗੁਰੂ ਤੇਗ ਬਹਾਦਰ ਜੀ ਦੇ ਲਖ ਤੇ ਜਿਗਰ ਮਾਤਾ ਗੁਜਰੀ ਜੀ ਦੇ ਨੂਰ ਨਜ਼ਰ ਨਾਸਰੋ ਮਨਸੂਰ ਏਜ ਦੀ ਮਨਜੂਰ ਬਾਦਸ਼ਾਹ ਦਰਵੇਸ਼ ਸਰਬੰਸ ਦਾਨੀ ਪੰਥ ਦੇ ਬਾਨੀ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਿਕ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿਣ ਦਾ ਭਾਵ ਕੀ ਹੈ, ਅਰਥ ਕੀ ਹੈ ਵੀ ਸਗਲੀ ਧਰਤੀ ਸਾਧਕੀ, ਇਹ ਸਾਰੀ ਧਰਤੀ ਰੱਬ ਨੇ ਸਾਧੂਆਂ ਦੀ ਬਣਾਈ ਸੀ। ਮੰਨ ਲਈ ਚੋਰਾਂ ਨੇ, ਚੋਰ ਕਿੱਥੋਂ ਆ ਗਏ? ਬੱਚਾ ਜਿਹੜਾ ਵੀ ਜਨਮ ਲੈਂਦਾ ਯਾਦ ਰੱਖੋ ਉਹ ਸਾਧੂ ਹੁੰਦਾ, ਉਹ ਬ੍ਰਹਮ ਗਿਆਨੀ ਹੁੰਦਾ। ਕੋਈ ਵੀ ਬੱਚਾ ਕਿਸੇ ਵਰਗ ਵਿੱਚ ਕਿਸੇ ਧਰਮ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਨਾ, ਉਹ ਸਾਧੂ ਹੁੰਦਾ ਹੈ। ਬੱਚਾ ਜਨਮ ਲੈਂਦਾ ਉਹਦਾ ਕਿਸੇ ਨਾਲ ਵੈਰ ਨਹੀਂ, ਭਾਵੇਂ ਉਹਨੂੰ ਦੁਸ਼ਮਣ ਚੁੱਕ ਲੈ ਭਾਵੇਂ ਉਹਨੂੰ ਕੋਈ ਚੁੱਕ ਲੈ, ਵੈਰ ਨਹੀਂ ਨਾ ਉਹਦਾ ਕਿਸੇ ਨਾਲ। ਜਿਹਦਾ ਕਿਸੇ ਨਾਲ ਵੈਰ ਨਹੀਂ, ਜਿਹੜਾ ਨਿਰਵੈਰ ਹੈ ਉਹੀ ਸਾਧੂ ਹੈ। ਕੋ ਸਤਨਾਮ
ਸ੍ਰੀ ਵਾਹਿਗੁਰੂ
ਵਾਹਿਗੁਰੂ।
ਧਿਆਨ ਦਿਓ
ਸਤਿ ਸ੍ਰੀ ਅਕਾਲ,
ਜਰਾ ਧਿਆਨ ਦਿਓ।
ਦੀਵਾਨ ਹੈ ਆਪਣਾ ਇੱਕ, ਤੁਹਾਡੀ ਮਰਜ਼ੀ ਹੈ ਵੀ ਕੀ ਜਕਾਰਿਆਂ ਨਾਲ ਜ਼ਿਆਦਾ ਲੰਘਾਉਣਾ ਕਿ ਆਪਾਂ ਗੱਲਬਾਤ ਕਰੀਏ ਗੁਰੂ ਦੇ ਬਚਨ, ਉਹ ਤੁਹਾਡੀ ਇੱਛਾ, ਜਿਵੇਂ ਮਰਜ਼ੀ ਕਰ ਲਓ। ਮੈਂ ਆਪਣਾ ਸਮਾਂ ਵੈਸੇ ਤੇ ਤਿੰਨ ਤਿੰਨ ਘੰਟੇ ਵੀ ਲਾ ਦੇਣਾ, ਉਹ ਆਪਣੇ ਆਨੰਦ ਵਿੱਚ ਜਦੋਂ ਆਪਾਂ ਜੁੜੇ ਬੈਠੇ ਹਾਂ, ਜਿੰਨਾ ਸਮਾਂ ਲੰਘ ਜੇ ਚੰਗਾ ਹੀ ਹੈ। ਚਲੋ ਹੁਣ ਧਿਆਨ ਦੇ, ਮੈਂ ਬੇਨਤੀ ਕਰ ਰਿਹਾ ਸਾਂ ਵੀ ਜਿਹੜਾ ਵੀ ਬੱਚਾ ਜਨਮ ਲੈਂਦਾ ਹੈ ਉਹ ਸਾਧੂ ਹੁੰਦਾ ਹੈ। ਜਦੋਂ ਜੰਮਦਾ ਹੈ ਬੱਚਾ ਕਿਸੇ ਦੀ ਨਿੰਦਿਆ ਨਹੀਂ ਕਰਦਾ, ਬੱਚੇ ਨੂੰ ਗੀਤ ਸੁਣਾਓ ਉਹਨੂੰ ਕੋਈ ਪਤਾ ਨਹੀਂ, ਉਹਨੂੰ ਕੀਰਤਨ ਸੁਣਾਓ ਉਹਨੂੰ ਤਾਂ ਵੀ ਕੋਈ ਪਤਾ ਨਹੀਂ, ਉਹਨੂੰ ਪਤਾ ਹੀ ਨਹੀਂ ਕੁਛ। ਕਿਸੇ ਨਾਲ ਉਹਦਾ ਵੈਰ ਨਹੀਂ, ਕਿਸੇ ਨਾਲ ਬੱਚੇ ਦਾ ਵਿਰੋਧ ਨਹੀਂ, ਕੋਈ ਸਾਧ ਸੰਗਤ ਜੀ ਉਹਦਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਕੋਈ ਬੱਚੇ ਨੂੰ ਨਸ਼ਾ ਨਹੀਂ। ਭੁੱਖ ਲੱਗੀ, ਰੋਇਆ ਤੇ ਮਾਤਾ ਨੇ ਦੁੱਧ ਪਿਆ ਤਾਂ ਚੁੱਪ ਕਰ ਗਿਆ। ਕਬੀਰ ਜੀ ਕਹਿੰਦੇ ਨੇ, ਕਬੀਰ ਜੈਸੀ ਉਪਜੀ ਪੇੜ ਤੇ ਜਿਉਂ ਤੈਸੀ ਨਿਭ ਹੈ ਓੜ, ਹੀਰਾ ਕਿਸਕਾ ਬੋਪਰਾ ਪੁੱਜੈ ਨਾ ਰਤਨ ਕਰੋੜ। ਬੜੀ ਸਮਝਣ ਵਾਲੀ ਗੱਲ ਏ, ਜਿਵੇਂ ਟਾਹਣੀ ਪੈਦਾ ਹੁੰਦੀ ਹੈ ਜਦੋਂ ਦਰਖਤ ਦੇ ਵਿੱਚੋਂ ਸਾਰਾ ਰਗ ਫੁੱਟਦੀ ਹੈ। ਤੁਸੀਂ ਜਰਾ ਧਿਆਨ ਮਾਰਿਆ ਜੀ ਦਰਖਤਾਂ ਵੱਲ ਵੀ ਜਦੋਂ ਟਾਹਣੀ ਪੈਦਾ ਹੋਏਗੀ ਤੇ ਬਿਲਕੁਲ ਸਿੱਧੀ ਪੈਦਾ ਹੋਏਗੀ, ਤੇ ਜੇ ਤੇ ਸਿੱਧੀ ਦੀ ਸਿੱਧੀ ਜਾਏ ਫਿਰ ਤੇ ਬਣੇਗਾ ਟਾਹਣਾ ਬੜਾ ਸੋਹਣਾ, ਫਿਰ ਉਹਦਾ ਕੀ ਕਰਨਗੇ? ਉਹ ਸਾਡੇ ਤਾਣਾ ਜਿਹੜਾ ਤੇ ਸਿੱਧਾ ਜਾਏਗਾ, ਉਹਦੀ ਕੀਮਤ ਪਏਗੀ ਬਹੁਤ ਜ਼ਿਆਦਾ। ਕਿਉਂ? ਕਿਉਂਕਿ ਉਹਦੇ ਫੱਟੇ ਚੀਰੇ ਜਾਣਗੇ, ਸਾਡੇ ਘਰ ਦੇ ਦਰਵਾਜ਼ੇ ਬਣਨਗੇ, ਸਾਡੇ ਘਰਾਂ ਦਾ ਫਰਨੀਚਰ ਬਣੇਗਾ। ਇਸ ਕਰਕੇ ਜਿਹੜੀ ਤੇ ਜਾਏਗੀ ਟਾਣੀ ਸਿੱਧੀ, ਉਹ ਤੇ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਏਗੀ, ਜਿਹਦੇ ਚ ਜਿੰਨੇ ਜ਼ਿਆਦਾ ਵਿੰਗ ਵਲ ਪੈ ਜਾਣਗੇ, ਬਸ ਫਿਰ ਬਾਲਣ ਦੇ ਕੰਮ ਆਏਗੀ। ਆਖੋ ਸਤਨਾਮ। ਇਸੇ ਤਰ੍ਹਾਂ ਜਿਵੇਂ ਅਸੀਂ ਜਨਮ ਲਿਆ ਸੀ ਨਾ ਮਾਂ ਦੇ ਪੇਟ ਚੋਂ, ਜੇ ਕਿਤੇ ਉਵੇਂ ਜਿਵੇਂ ਸਾਰੀ ਜ਼ਿੰਦਗੀ ਲੰਘਾ ਦਿੰਦੇ, ਨਾ ਕੋ ਵੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਅਸੀਂ ਸਾਧੂ ਸੀ ਨਾ ਜਦੋਂ ਜੰਮੇ ਸੀ, ਇਹ ਧਰਤੀ ਸਾਧੂਆਂ ਵਾਸਤੇ ਬਣੀ ਹੈ। ਜਦੋਂ ਅਸੀਂ ਜੰਮੇ ਆ ਉਦੋਂ ਅਸੀਂ ਸਾਧੂ ਸਾਂ, ਪਰ ਜਿਉਂ ਜਿਉਂ ਵੱਡੇ ਹੁੰਦੇ ਗਏ, ਪੰਜਾਂ ਸਾਲਾਂ ਦਾ ਬੱਚਾ ਹੀ ਕਿਰਪਾਨ ਕੱਢੀ ਖੜਾ ਹੁੰਦਾ, ਨਿੱਕਾ ਜਿਹਾ ਡੰਡਾ ਚੱਕੀ ਖੜਾ, ਕਹਿੰਦਾ ਗਵਾਂਢੀ ਨੂੰ ਛੱਡਣਾ ਹੀ ਨਹੀਂ। ਆਖੋ ਸਤਨਾਮ।
ਵਾਹਿਗੁਰੂ।
ਇਹ ਮੇਰੇ ਬਾਪੂ ਨੂੰ ਕਹਿ ਕਿਵੇਂ ਗਿਆ ਕੁਛ? ਉਹ ਨਿੱਕਾ ਜਿਹਾ ਹੀ ਪੰਜਾਂ ਸੱਤਾਂ ਸਾਲਾਂ ਦਾ ਹੋ ਗਿਆ, ਹੋਸ਼ ਸੰਭਾਲੀ ਤੇ ਪਤਾ ਲੱਗ ਜਾਂਦਾ। ਸਾਧ ਸੰਗਤ ਜੀ, ਜੇ ਕਿਤੇ ਟਾਣੀ ਜਿਵੇਂ ਸਿੱਧੀ ਦੀ ਸਿੱਧੀ ਜਾਈ ਜਾਏ ਜਾਈ ਜਾਏ, ਉਹ ਟਾਣੀ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਏਗੀ। ਜਿਵੇਂ ਤੂੰ ਜੰਮਿਆ ਸਾ ਉਵੇਂ ਸਾਰੀ ਜ਼ਿੰਦਗੀ ਲੰਘਾ ਦੇ, ਤੂੰ ਵੀ ਪੰਥ ਦਾ ਸ਼ਿੰਗਾਰ ਬਣ ਜਾਏਗਾ। ਆਖੋ ਸਤਨਾਮ।
ਵਾਹਿਗੁਰੂ।
ਪੰਥ ਦਾ ਸ਼ਿੰਗਾਰ ਕੌਣ ਬਣੇ? ਬਾਬਾ ਦੀਪ ਸਿੰਘ ਵਰਗੇ, ਭਾਈ ਮਨੀ ਸਿੰਘ ਜੀ ਵਰਗੇ, ਭਾਈ ਸ਼ਵੇਗ ਸਿੰਘ ਸ਼ਹਿਬਾਜ ਸਿੰਘ ਵਰਗੇ, ਸੰਤ ਬਾਬਾ ਆਦਰ ਸਿੰਘ ਵਰਗੇ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ਾਂ ਵਰਗੇ, ਜਿਨ੍ਹਾਂ ਨੇ ਜਿਵੇਂ ਜਨਮ ਲਿਆ ਉਵੇਂ ਲੰਘਾਤੀ ਸਾਰੀ ਜ਼ਿੰਦਗੀ, ਹਰ ਇੱਕ ਨਾਲ ਹੀ ਪਿਆਰ ਕੀਤਾ, ਕੋਈ ਮਰਜ਼ੀ ਬੇਨਤੀ ਕਰਕੇ ਲੈ ਜੇ ਮਹਾਰਾਜ ਆ ਜਾਓ, ਉੱਧਰ ਹੀ ਚਲੇ ਗਏ। ਨਾ ਕੋ ਵੈਰੀ ਨਾ ਹੈ ਬੇਗਾਨਾ, ਪਰ ਇਹ ਅਵਸਥਾ ਜਿਹੜੀ ਹੈ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦੀ। ਸਾਧੂ ਜੰਮਦੇ ਨੇ, ਪਰ ਜਿਉਂ ਜਿਉਂ ਸੰਗਤ ਹੋਈ ਜਾਂਦੀ ਹੈ ਉਹ ਰੰਗਤ ਚੜ੍ਹ ਜਾਂਦੀ ਹੈ। ਇਸੇ ਕਰਕੇ ਆਖਿਆ ਕਬੀਰ, ਸਾਕਤ ਤੇ ਸਾਕਤ ਤੇ
ਸੂਕਰ ਭਲਾ,
ਸੂਕਰ ਭਲਾ ਰੱਖ ਹੈ ਅੱਛਾ ਗਾਓ, ਉਹ ਸਾਕਤ ਬੱਪਰਾ ਮਰ ਗਿਆ ਕਹੂ ਨਾ ਲਹਿ ਨਾਓ। ਕਹਿੰਦੇ ਸਾਕਤ ਬੰਦਾ ਬੜਾ ਭੈੜਾ ਹੈ, ਕਿਉਂਕਿ ਸਾਕਤ ਜਿਹੜਾ ਹੈ, ਜਿਹੜਾ ਵੀ ਉਹਦੇ ਦਾਇਰੇ ਚ ਜਾਏਗਾ ਉਹਨੇ ਉਹਨੂੰ ਸਾਕਤ ਬਣਾ ਦੇਣਾ, ਉਹਨੂੰ ਰੰਗ ਚੜਾ ਦੇਣਾ ਆਪਣਾ। ਸਾਕਤ ਬੰਦਾ ਮਰ ਜਾਏ ਕਿੰਨੀ ਵੱਡੀ ਲਾਹਨਤ ਹੈ। ਤੂੰ ਬਾਣੀ ਨਹੀਂ ਪੜ੍ਹਦਾ, ਨਿਤਨੇਮ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਸਤਸੰਗਤ ਚ ਨਹੀਂ ਜਾਂਦਾ। ਜਿਹੜਾ ਬੰਦਾ ਸਾਕਤ ਹੈ ਤੇ ਬਾਣੀ ਨੇ ਕਿੱਡੀ ਵੱਡੀ ਸੱਟ ਮਾਰੀ ਹੈ, ਕਹਿੰਦੇ ਉਹਦੇ ਨਾਲੋਂ ਤੇ ਸੂਰ ਚੰਗਾ। ਆਖੋ ਸਤਨਾਮ। ਹੁਣ ਨਿਗਾਹ ਮਾਰੋ ਸੂਰ, ਸੂਰ ਨੂੰ ਜਾਣਦੇ ਹੋਵੋਗੇ ਸਾਰੇ? ਸੂਰ, ਸੂਰ ਜਿਹੜਾ ਹੁੰਦਾ ਨਾ, ਸੂਰ ਦੀ ਖੁਰਾਕ ਵੀ ਗੰਦਗੀ, ਸੂਰ ਦਾ ਘਰ ਵੀ ਗੰਦਗੀ, ਸੂਰ ਨੇ ਖਾਣਾ ਵੀ ਗੰਦ, ਰਹਿਣਾ ਵੀ ਗੰਦਗੀ ਚ ਹੀ ਹੈ। ਕਿੰਨੀ ਭੈੜੀ ਜੂਨੀ ਹੈ, ਜਿਹੜਾ ਵੀ ਉਹਦੇ ਵੱਲ ਵੇਖਦਾ ਇਹ ਗੰਦਗੀ ਖਾਂਦਾ ਰਹਿੰਦਾ। ਸੂਰ ਉਹਦੇ ਵੱਲ ਵੇਖਣ ਨੂੰ ਜੀ ਨਹੀਂ ਕਰਦਾ, ਖਾਂਦਾ ਵੀ ਗੰਦ ਹੈ, ਰਹਿੰਦਾ ਵੀ ਗੰਦ ਵਿੱਚ ਹੈ, ਘਰ ਵੀ ਉਹਦਾ ਗੰਦਗੀ ਹੋਈ ਹੈ। ਪਰ ਕਮਾਲ ਦੀ ਗੱਲ ਆ, ਮੈਂ ਹੈਰਾਨ ਹੁੰਦਾ ਇੱਥੇ ਕਈ ਦਾੜੀਆਂ ਵਾਲੇ ਸੂਰ ਨੂੰ ਵੀ ਤੜਕਾ ਲਾਈ ਜਾਂਦੇ ਨੇ। ਆਖੋ ਸਤਨਾਮ। ਸੂਰ ਨੂੰ ਵੀ ਨਾਲੇ ਸਾਹਮਣੇ ਆ ਸਾਰਾ ਕੁਝ ਵੀ ਕਿੰਨਾ ਗੰਦ ਖਾਂਦਾ, ਉਹ ਕਿਹੋ ਜਿਹੇ ਦਿਮਾਗ ਬਣ ਗਏ ਸਾਡੇ, ਕਿਹੋ ਜਿਹੇ ਖਿਆਲ ਨੇ। ਉਹ ਸੂਰ ਨੂੰ ਵੀ ਕਹਿਣਗੇ ਉਹਦਾ ਵੀ ਮਾਸ ਖਾਈ ਜਾਂਦੇ, ਮੈਨੂੰ ਦੱਸਦੇ ਕਈ ਕਹਿੰਦੇ ਉਹਦਾ ਵੀ ਖਾਂਦੇ ਨੇ ਮਾਸ ਨੂੰ। ਕਮਾਲ ਹੋ ਗਈ ਉਹਦੇ ਨਾਲੋਂ ਸਾਕਤ ਬੰਦੇ ਨਾਲੋਂ, ਕਹਿੰਦੇ ਸੂਰ ਚੰਗਾ ਹੈ। ਹੁਣ ਹਿਸਾਬ ਲਾ ਲਓ ਏਦੂ ਵੱਡੀ ਇਹ ਮਹਾਰਾਜ ਨੇ ਮਿੱਠੀ ਜੀ ਚਪੇੜ ਮਾਰੀ ਹੈ। ਖੁ ਸਤਨਾਮ। ਮਿੱਠੀਆਂ ਮਿੱਠੀਆਂ ਚਪੇੜਾਂ ਬਾਣੀ ਚ ਬਹੁਤ ਵੱਜੀਆਂ ਨੇ, ਬਹੁਤ। ਜਿਵੇਂ ਮਾਂ ਕਹਿੰਦੀ ਨਾ ਬੱਚੇ ਨੂੰ, ਬੇਟਾ ਸਕੂਲ ਜਾਓ, ਉਹ ਕਹਿੰਦਾ ਮੈਂ ਨਹੀਂ ਜਾਣਾ। ਬੱਚਾ ਅੜ ਜਾਂਦਾ ਵੀ ਮੈਂ ਨਹੀਂ ਜਾਣਾ, ਅੱਜ ਹਮ ਨਹੀਂ ਜਾਏਂਗੇ, ਉਹ ਫਿਰ ਕਹਿੰਦੀ ਸਕੂਲ ਜਾਓ ਨਹੀਂ ਆਜ ਹਮ ਨਹੀਂ ਜਾਏਂਗੇ ਉਹ ਹਾਥੀ ਲੈ ਦਿੰਦੀ ਨਿੱਕਾ ਜਿਹਾ ਖੜਾਉਣਾ ਲੈ ਅਬ ਤੋ ਜਾਓ ਉਹ ਫਿਰ ਕਹਿੰਦਾ ਹਮ ਨਹੀਂ ਜਾਏਂਗੇ ਫਿਰ ਕੁਝ ਖਾਣ ਵਾਸਤੇ ਲੈ ਦਿੰਦੀ ਹੁਣ ਹੁਣ ਜਾ ਉਹ ਫਿਰ ਵੀ ਨਹੀਂ ਜਾਂਦਾ ਫਿਰ 10-20 ਰੁਪਈਏ ਵੀ ਦੇ ਦਿੱਤੇ ਵੀ ਹੁਣ ਚੱਲਿਆ ਜਾ ਉਹ ਫਿਰ ਅੜ ਕੇ ਆਜ ਹਮ ਨਹੀਂ ਜਾਏਂਗੇ ਬਾ ਫਿਰ ਵੱਟ ਕੇ ਚਪੇੜ ਮਾਰਦੀ ਭੱਜਿਆ ਜਾਂਦਾ ਗੁਜ਼ਤਨਾ ਫਿਰ ਦੌੜਦਾ ਹੁਣ ਠੀਕ ਹੈ ਕੰਮ ਕਿਉਂਕਿ ਬੱਚੇ ਜਿਹੜੇ ਨੇ ਜੇ ਮਾਤਾ ਪਿਤਾ ਮਾੜਾ ਮੋਟਾ ਝਿੜਕਣ ਨਾ ਤੇ ਫਿਰ ਵਿਗੜ ਜਾਂਦੇ ਨੇ ਤੇ ਜਿਹੜੇ ਬੱਚਿਆਂ ਨੂੰ ਜ਼ਿਆਦਾ ਹੀ ਲਾਡ ਪਿਆਰ ਕਰਦੇ ਨੇ ਫਿਰ ਲਾਡ ਪਿਆਰ ਜ਼ਿਆਦਾ ਵੀ ਖਰਾਬ ਕਰਦਾ ਥੋੜੀ ਝਿੜਕਣੀ ਚਾਹੀਦੀ ਮਹਾਰਾਜ ਨੇ ਸਾਨੂੰ ਪਿਆਰ ਨਾਲ ਸਮਝਾਇਆ ਭਾਈ ਨਾਮ ਜਪੋ ਇਹ ਵੇਲਾ ਹੈ ਭਾਈ ਪ੍ਰਾਪਤ ਮਾਨੁਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਇਧਰ ਹੀ ਬਰੀਆ ਇਹ ਵੇਲਾ ਪਿਆਰਿਆ ਨਾਮ ਜਪ ਲੈ ਲਓ ਅਸੀਂ ਨੀ ਮੰਨੇ ਫਿਰ ਮਨ ਨੇ ਸਾਨੂੰ ਲਾਲਚ ਦਿੱਤਾ ਕਹਿੰਦੇ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਮੰਗੇਗਾ ਮਿਲ ਜਾਏਗਾ ਕਈ ਤੇ ਮੰਨ ਗਏ ਹੁਣ ਖੰਡ ਪਾਠ ਵੀ ਕਰਾਵਾਂਗੇ ਅੰਮ੍ਰਿਤ ਵੀ ਛਕਾਂਗੇ ਸਾਡਾ ਕਾਰੋਬਾਰ ਚੱਲੂ ਵਧੀਆ ਚੱਲੂ ਫਿਰ ਤੇ ਸਿਮਰਨ ਕਰਾਂਗੇ ਜ਼ਰੂਰ ਦੋ ਘੰਟੇ ਬਖਸ਼ਿਸ਼ ਹੋ ਜਾਏਗੀ ਫਿਰ ਜ਼ਰੂਰ ਜਪਾਂਗੇ ਚਲੋ ਕੋਈ ਇਸ ਬਹਾਨੇ ਜਪ ਲੈ ਤਾਂ ਵੀ ਚੰਗਾ ਰੱਖੋ ਸਤਨਾਮ ਜਾਏ ਤੇ ਸਹੀ ਐਵੇਂ ਸਹੀ ਲਾਲਚ ਦੇ ਕੇ ਬਾਣੀ ਦੇ ਵਿੱਚ ਬਹੁਤ ਸ਼ਬਦ ਨੇ ਐਸੇ ਮਹਾਰਾਜ ਨੇ ਕਿਰਪਾ ਕੀਤੀ ਭਾਈ ਤੈਨੂੰ ਘਾਟ ਨਹੀਂ ਰਹਿਣੀ ਕਿਸੇ ਗੱਲ ਦੀ ਜਪ ਲੈ ਨਾਮ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਉਹ ਪਰਮੇਸ਼ਰ ਉਹਨਾਂ ਦੇ ਸਾਰੇ ਕੰਮ ਸਵਾਰਦਾ ਜਿਹੜੇ ਨਾਮ ਜਪਦੇ ਨੇ ਬੜੇ ਸੀ ਜਿਹੜੇ ਲੱਗ ਪਏ ਇਸ ਪਾਸੇ ਲੱਗ ਪਏ ਜਪਣ ਕਈ ਨਹੀਂ ਮੰਨੇ ਫਿਰ ਗੁਰਬਾਣੀ ਹੈ ਸਾਡੀ ਮਾਂ ਫਿਰ ਮਾਹਰ ਨੇ ਤਾੜਨਾ ਕੀਤੀ ਜੇ ਨਹੀਂ ਜਪਦਾ ਜਿਵੇਂ ਪਿਤਾ ਸੱਸ ਝਿੜਕਦਾ ਨਾ ਆਪਣੇ ਬੱਚੇ ਨੂੰ ਮਾਂ ਝਿੜਕਦੀ ਹੈ ਫਿਰ ਬਾਣੀ ਨੇ ਝਿੜਕਾਂ ਵੀ ਦਿੱਤੀਆਂ ਕਿ ਤੇਰੇ ਨਾਲੋਂ ਸੂਰ ਚੰਗਾ ਜੇ ਤੂੰ ਨਾਮ ਨਹੀਂ ਜਪਦਾ ਖੁ ਸਤਨਾਮ ਸੂਰ ਚੰਗਾ ਤੇਰੇ ਨਾਲੋਂ ਫਿਰ ਇਹ ਵੀ ਆਖਿਆ ਓਏ ਤੂੰ ਬੰਦਾ ਬਣਿਆ ਫਿਰਦਾ ਤੂੰ ਤੇ ਭਾਰ ਹੈ ਧਰਤੀ ਤੇ ਬੋਝ ਹੈ ਧਰਤੀ ਤੇ ਪਰਿਵਾਰ ਦੇ ਵਿੱਚ ਜੇ ਕੋਈ ਕਹਿ ਦੇ ਨਾ ਸਾਡੇ ਤੇ ਤੂੰ ਬੋਝ ਹੈ ਪੁੱਤ ਨੂੰ ਪੁੱਤਰ ਨੂੰ ਪਿਓ ਕਹਿ ਦੇ ਮੁੰਡਿਆ ਤੂੰ ਮੇਰੇ ਤੇ ਬੋਝ ਹੈ ਉਦਣ ਹੀ ਕਹੇਗਾ ਵੀ ਮੈਂ ਤੇ ਆਤਮ ਹੱਤਿਆ ਕਰ ਲੈਣੀ ਹੈ ਜੀ ਮੈਨੂੰ ਇਹ ਗੱਲ ਕਹਿਤੀ ਮੇਰੇ ਬਾਪੂ ਬਜ਼ੁਰਗ ਬੈਠੇ ਹੋ ਬਜ਼ੁਰਗੋ ਜੇ ਤੁਹਾਡਾ ਪੁੱਤ ਕਹਿ ਦੇ ਵੀ ਬਾਪੂ ਤੂੰ ਤੇ ਹੁਣ ਮੇਰੇ ਤੇ ਬੋਝ ਬਣ ਗਿਆ ਵੇਖੋ ਫਿਰ ਰਾਤ ਨੂੰ ਨੀਂਦਰ ਆ ਜਾਏਗੀ ਸਾਰੀ ਰਾਤ ਅੱਖਾਂ ਚੋਂ ਜਾਰ ਜਾਰ ਪਾਣੀ ਚੱਲੂ ਓਏ ਸਾਰੀ ਜ਼ਿੰਦਗੀ ਇਹਦੇ ਵਾਸਤੇ ਕਰਦਾ ਰਿਹਾ ਅੱਜ ਨੇ ਮੈਨੂੰ ਕਹਿ ਕੀ ਦਿੱਤਾ ਵੀ ਤੂੰ ਮੇਰੇ ਤੇ ਬੋਝ ਹੈ ਬੜੇ ਨੇ ਜਿਹੜੇ ਬਾਪੂ ਨੂੰ ਬੋਝ ਸਮਝਦੇ ਨੇ ਜਦੋਂ ਕੰਮ ਦਿੰਦਾ ਸੀ ਠੀਕ ਹੈ ਹੁਣ ਜਦੋਂ ਹੁਣ ਕੰਮ ਨਹੀਂ ਕਰਦਾ ਕੋਈ ਵਿਹਲਾ ਬੈਠਾ ਰਹਿੰਦਾ ਫਿਰ ਬੋਝ ਜਾਪਦਾ ਸਾਰੀ ਜ਼ਿੰਦਗੀ ਖੱਪਦਾ ਰਹਿੰਦਾ ਵਿਰਲੇ ਵਿਰਲੇ ਮੈਂ ਤੇ ਇੱਕ ਬੇਨਤੀ ਕਰਦਾ ਹੁੰਦਾ ਉਹ ਜਿਨ੍ਹਾਂ ਦੇ ਘਰ ਵਿੱਚ ਬਜ਼ੁਰਗ ਮਾਤਾ ਪਿਤਾ ਬੈਠੇ ਨੇ ਨਾ ਬਜ਼ੁਰਗ ਮਾਤਾ ਪਿਤਾ ਉਹਨਾਂ ਨੂੰ ਕਿਸੇ ਸਾਧੂ ਨੂੰ ਮੱਥਾ ਟੇਕਣ ਦੀ ਲੋੜ ਨਹੀਂ ਆ ਖੁ ਸਤਨਾਮ ਉਹਨਾਂ ਦੀ ਸੇਵਾ ਕਰ ਲਿਆ ਕਰੋ ਤੁਹਾਡੇ ਤੀਰਥ ਨੇ ਘਰ ਬੈਠੇ ਕਿੰਨਾ ਚਿਰ ਬੈਠਾ ਰਹਿਣਾ ਉਹਨਾਂ ਨੇ 2-3 ਸਾਲ ਕਈਆਂ ਦੇ ਸੁਭਾਅ ਥੋੜੇ ਜਿਹੇ ਗਰਮ ਵੀ ਹੁੰਦੇ ਨੇ ਕੋਈ ਗੱਲ ਨਹੀਂ 5-7 ਸਾਲ ਸੇਵਾ ਕਰੋ ਬਜ਼ੁਰਗਾਂ ਦੀ ਅਸੀਸ ਵਿੱਚ ਬੜੀ ਵੱਡੀ ਪਾਵਰ ਹੁੰਦੀ ਬਹੁਤ ਵੱਡੀ ਪਾਵਰ ਮਾਂ ਦੀਆਂ ਅਸੀਸਾਂ ਲਿਆ ਕਰੋ ਮਾਂ ਨਹੀਂ ਲੱਭਦੀ ਦੁਨੀਆਂ ਜਦੋਂ ਚਲੀ ਜਾਏ ਸਭ ਕੁਝ ਲੱਭ ਜਾਂਦਾ ਮਾਂ ਨਹੀਂ ਲੱਭਦੀ ਮਾਤਾ ਦੀ ਅਸੀਸ ਲਿਆ ਕਰੋ ਕਦੇ ਵੀ ਮਾਂ ਆਪਣੇ ਬੱਚੇ ਦਾ ਬੁਰਾ ਨਹੀਂ ਸੋਚਦੀ ਕਹਿੰਦੇ ਨੇ ਭੈਣ ਬੀਬੀ ਜਿਹੜੀ ਹੈ ਨਾ ਇਸਤਰੀ ਔਰਤ ਇਹ ਰੱਬ ਨੇ ਕੁਛ ਨਾ ਕੁਛ ਮੰਗਣ ਵਾਸਤੇ ਬਣਾਈ ਹੈ ਮੰਗਣ ਵਾਸਤੇ ਇਤਿਹਾਸ ਪੜ੍ਹੋ ਜ਼ਿਆਦਾਤਰ ਜਿੱਥੇ ਮਹਾਰਾਜ ਨੇ ਸੇਵਾ ਨਹੀਂ ਨਾ ਕੀਤੀ ਸਿੰਘਾਂ ਨੇ ਜਦੋਂ ਮਹਾਰਾਜ ਨੇ ਜਾਣਾ ਚੰਗਾ ਭਾਈ ਤੁਹਾਡੀ ਮਰਜ਼ੀ ਪਿੰਡ ਵਾਲਿਓ ਤੇ ਸਾਧ ਸਿੰਘ ਜੀ ਉੱਥੇ ਫਿਰ ਬੀਬੀਆਂ ਨੇ ਜਾ ਕੇ ਬਖਸ਼ਾਉਣਾ ਮਹਾਰਾਜ ਦੁੱਧ ਛਕੋ ਕਿਰਪਾ ਕਰ ਦਿਓ ਸਾਡੇ ਨਗਰ ਤੇ ਜਿੱਥੇ ਮਰ ਨੇ ਵਰ ਦਿੱਤੇ ਭੈਣਾਂ ਨੇ ਜਾ ਕੇ ਚਰਨ ਫੜ ਲਏ ਮਹਾਰਾਜ ਕਰੋ ਕਿਰਪਾ ਕਿਉਂਕਿ ਬੀਬੀਆਂ ਨੂੰ ਘਰ ਦਾ ਜ਼ਿਆਦਾ ਫਿਕਰ ਹੁੰਦਾ ਕਹਿੰਦੇ ਭੈਣ ਬੀਬੀ ਤੇ ਕਿਸੇ ਨੇ ਰੱਬ ਨੇ ਕੁਛ ਨਾ ਕੁਛ ਮੰਗਣ ਵਾਸਤੇ ਬਣਾਈ ਜਦੋਂ ਬਚਪਨ ਹੁੰਦਾ ਉਦੋਂ ਵੀਰ ਮੰਗਦੀ ਸਭ ਤੋਂ ਵੱਧ ਲੜਕੀ ਨੂੰ ਜਦੋਂ ਹੋਸ਼ ਸੰਭਾਲਦੀ ਨਾ ਬੱਚੀ ਨਿੱਕੀ ਜੀ ਤਿੰਨ ਚਾਰ ਸਾਲ ਦੀ ਹੋ ਜਾਂਦੀ ਪੰਜ ਸਾਲ ਦੀ ਹੋ ਜਾਂਦੀ ਨਾ ਉਹ ਆਪਣੇ ਮਾਤਾ ਪਿਤਾ ਨਾਲੋਂ ਜ਼ਿਆਦਾ ਉਹਨੂੰ ਇਹ ਫਿਕਰ ਹੁੰਦਾ ਵੀ ਮੇਰਾ ਵੀਰ ਹੋ ਫਿਕਰ ਹੁੰਦਾ ਪੈ ਬਚਪਨ ਵਿੱਚ ਭਰਾ ਮੰਗਦੀ ਹੈ ਜਿਹਦਾ ਭਰਾ ਨਾ ਹੋਵੇ ਜਿਹਦੇ ਰਕਸ਼ਾ ਬੰਧਨ ਕਹਿੰਦੇ ਹੋ ਜਿਹਨੂੰ ਤੁਸੀਂ ਉਸ ਦਿਨ ਫਿਰ ਉਹਦੀਆਂ ਅੱਖਾਂ 'ਚੋਂ ਪਾਣੀ ਚੱਲਦਾ ਰਹਿੰਦਾ ਜੇ ਭਰਾ ਹੁੰਦਾ ਮੈਂ ਆਪਣੇ ਭਰਾ ਦੇ ਰੱਖੜੀ ਬੰਨਦੀ ਬਚਪਨ 'ਚ ਭਰਾ ਮੰਗਦੀ ਹੈ ਜਵਾਨ ਹੋ ਜਾਏ ਚੰਗਾ ਵਰ ਮੰਗਦੀ ਹੈ ਭਾਵੇਂ ਮਾਤਾ ਪਿਤਾ ਨੇ ਆਪਣੀ ਮਰਜ਼ੀ ਨਾਲ ਜਿੱਥੇ ਰਿਸ਼ਤਾ ਕਰ ਦਿੱਤਾ ਹੋਣਾ ਤਾਂ ਉੱਥੇ ਹੀ ਹੈ ਉਦੋਂ ਫਿਰ ਚੰਗਾ ਵਰ ਮੰਗਦੀ ਹੈ ਬਾਅਦ ਵਿੱਚ ਪੁੱਤਰ ਮੰਗਦੀ ਹੈ ਪੁੱਤ ਮੰਗਦੀ ਹੈ ਫਿਰ ਜਦੋਂ ਪੁੱਤ ਜਵਾਨ ਹੋ ਜਾਂਦਾ ਫਿਰ ਚੰਗੀ ਨੂੰਹ ਮੰਗਦੀ ਹੈ ਨੂੰਹ ਆ ਜਾਏ ਫਿਰ ਪੋਤਰੇ ਮੰਗਦੀ ਹੈ ਜਦੋਂ ਪੋਤਰੇ ਆ ਜਾਣ ਸਾਰਾ ਟੱਬਰ ਭਾਵੇਂ ਰੋਟੀ ਨਾ ਵੀ ਦੇਵੇ ਇੱਕ ਕਮਰੇ ਦੇ ਵਿੱਚ ਬੈਠੀ ਘਰ ਦੇ ਕਿਸੇ ਖੂੰਜੇ ਵਿੱਚ ਬੈਠੀ ਵੀ ਸਾਰੇ ਟੱਬਰ ਦੀ ਸੁੱਖ ਮੰਗਦੀ ਹੈ ਖੁਸ਼ਸਨਾ ਕਹਿੰਦੇ ਬੀਬੀ ਕੁਛ ਨਾ ਕੁਛ ਮੰਗਦੀ ਰਹਿੰਦੀ ਰੱਬ ਤੋਂ ਸਾਰੀ ਜ਼ਿੰਦਗੀ ਸਾਧ ਸੰਗਤ ਜੀ ਸਾਰੀ ਜ਼ਿੰਦਗੀ ਕੁਛ ਨਾ ਕੁਛ ਮੰਗਦੀ ਰਹਿੰਦੀ ਮਾਤਾ ਪਿਤਾ ਦੀ ਸੇਵਾ ਬਜ਼ੁਰਗਾਂ ਦੀ ਸੇਵਾ ਇਹ ਬੜੀ ਮਹਾਨ ਹੈ ਤੇ ਬਜ਼ੁਰਗਾਂ ਦੀ ਸੇਵਾ ਕਰਨ ਦਾ ਸੁਭਾਵ ਹੈ ਤੇ ਇੱਕ ਮੈਂ ਬੇਨਤੀ ਇੱਥੇ ਨਾਲ ਲੱਗਦੀ ਬਜ਼ੁਰਗਾਂ ਨੂੰ ਵੀ ਕਰਜਾ ਪੱਖ ਦੋਵੇਂ ਰੱਖਣੇ ਚਾਹੀਦੇ ਨੇ ਬਜ਼ੁਰਗ ਵੀ ਅਧੀਆ ਨਾ ਮੰਗਣ ਆਖੋ ਸਤਨਾਮ ਬਜ਼ੁਰਗ ਵੀ ਇਸ ਗੱਲ ਦਾ ਧਿਆਨ ਰੱਖਿਓ ਜਿਹੜੇ ਬਾਪੂ ਬੈਠੇ ਨਾ ਤੁਸੀਂ ਚਿੱਟੀਆਂ ਦਾੜੀਆਂ ਵਾਲੇ ਤਾਂ ਬੇਨਤੀ ਕੀਤੀ ਵੀ ਜਦੋਂ ਬਾਪੂ ਪੁੱਤ ਸੇਵਾ ਕਰਨ ਲੱਗ ਜਾਣ ਤੇ ਤੂੰ ਕਿਵੇਂ ਲਿਆ ਰੋਜ਼ ਆਮਲੇਟ ਜਾਂ ਲਿਆ ਰੋਜ਼ ਮੁਰਗਾ ਫਿਰ ਬੱਚੇ ਕਿੱਧਰ ਜਾਣਗੇ ਇਸ ਕਰਕੇ ਭਾਈ ਜਿਹੜੇ ਬਜ਼ੁਰਗ ਨੇ ਨਾ ਬਜ਼ੁਰਗ ਇਹਨਾਂ ਦੇ ਹੱਥ ਵਿੱਚ ਮਾਲਾ ਤੇ ਗੁਟਕਾ ਪੋਥੀ ਸਾਹਿਬ ਪੁੱਤ ਪੋਤਰਾ ਜਾਂ ਪੜੋਤਰਾ ਗੋਦੀ 'ਚ ਬੈਠਾ ਹੋਵੇ ਬਸ ਫਿਰ ਉਹਨੂੰ ਸਾਖੀ ਸੁਣਾਉਂਦੇ ਜਾਪ ਕਰਦੇ ਸਿਮਰਨ ਕਰਦੇ ਬਜ਼ੁਰਗ ਸੋਹਣੇ ਲੱਗਦੇ ਨੇ ਆਖੋ ਸਤਨਾਮ ਬਜ਼ੁਰਗ ਜਿਹੜਾ ਨਾ ਉੱਥੇ ਹੀ ਸੋਹਣੇ ਲੱਗਦੇ ਨੇ ਸਾਡੀਆਂ ਮਾਤਾਵਾਂ ਵੀ ਜਦੋਂ ਬੱਚਿਆਂ ਨੂੰ ਲੋਰੀਆਂ ਦਿੰਦੀਆਂ ਨੇ ਸਾਖੀਆਂ ਸੁਣਾਉਂਦੀਆਂ ਨੇ ਗੁਰੂ ਘਰ ਦੀਆਂ ਗੱਲਾਂ ਸੁਣਾਉਂਦੇ ਸੋਹਣੇ ਲੱਗਦੇ ਨੇ ਬਜ਼ੁਰਗ ਸੋਭਾ ਪਾਉਂਦੇ ਭਾਈ ਬਜ਼ੁਰਗਾਂ ਦੀ ਸੇਵਾ ਜ਼ਰੂਰ ਕਰਿਆ ਕਰੋ ਉਹ ਘਰ ਵਿੱਚ ਤੀਰਥ ਹੈ ਜ਼ਰੂਰੀ ਹੈ ਲਓ ਹੁਣ ਮੈਂ ਬੇਨਤੀ ਕਰ ਰਿਹਾ ਸਾਂ ਸਖਤ ਤੇ ਸੂਕਰ ਭਲਾ ਰੱਖੇ ਅੱਛਾ ਗਾਓ ਭਾਰ ਹੈ ਧਰਤੀ ਤੇ ਕਹਿੰਦੇ ਜਿਹੜਾ ਨਾਮ ਨਹੀਂ ਨਾ ਜਪਦਾ ਵੇਖੋ ਜਰਾ ਜੇ ਕਿਸੇ ਦਾ ਪੁੱਤ ਕਹਿ ਦੇ ਬਾਪੂ ਤੂੰ ਮੇਰੇ ਤੇ ਬੋਝ ਬਣਿਆ ਹੋਇਆ ਉਹ ਬਾਪੂ ਦੇ ਦਿਲ ਤੇ ਕੀ ਗੁਜ਼ਰਦੀ ਸੌ ਜਾਏਗਾ ਰਾਤ ਨੂੰ ਕਿਤੇ ਸਤਿਗੁਰ ਕਹਿੰਦੇ ਉਹ ਜਿਹੜਾ ਨਾਮ ਨਹੀਂ ਜਪਦਾ ਤੂੰ ਧਰਤੀ ਤੇ ਬੋਝ ਹੈ ਆਖੋ ਸਤਨਾਮ ਜਿਹੜਾ ਤੂੰ ਨਾਮ ਨਹੀਂ ਜਪਦਾ ਬਾਬਾ ਫਰੀਦ ਜੀ ਦਾ ਬਚਨ ਹੈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ ਕਹਿੰਦੇ ਜਿਹਨੂੰ ਰੱਬ ਦਾ ਨਾਂ ਵਿਸਰਿਆ ਹੋਇਆ ਨਾ ਉਹ ਧਰਤੀ ਤੇ ਬੋਝ ਬਣੇ ਹੋਏ ਉਹ ਧਰਤੀ ਤੇ ਭਾਰ ਹਨ ਅਕਿਰਤ ਘਣਾ ਦਾ ਭਾਰ ਲੱਗਦਾ ਧਰਤੀ ਨੂੰ ਤੁਹਾਡੀਆਂ ਐਡੀਆਂ ਐਡੀਆਂ ਬਿਲਡਿੰਗਾਂ ਦਾ ਭਾਰ ਨਹੀਂ ਪਹਾੜਾਂ ਦਾ ਭਾਰ ਨਹੀਂ ਗੱਡੀਆਂ ਦਾ ਭਾਰ ਨਹੀਂ ਧਰਤੀ ਨੂੰ ਅਕਿਰਤ ਘਣਾ ਦਾ ਭਾਰ ਲੱਗਦਾ ਕਿਉਂ ਅਕਿਰਤ ਘਣ ਉਹ ਨੇ ਜਿਹੜੇ ਰੱਬ ਦੇ ਦਾਤਾਂ ਪਾ ਕੇ ਫਿਰ ਦਾਤਾਂ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ ਦਾਤ ਪਿਆਰੀ ਵਿਸਰਿਆ ਵੇਖੋ ਜਰਾ ਕਰਕੇ ਆਪਣੇ ਜੀਵਨ ਵਿੱਚ ਸਤਿਗੁਰਾਂ ਨੂੰ ਲਿਆ ਕੇ ਤੇ ਵੇਖੋ ਸਿਮਰਨ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਓ ਨਿਤਨੇਮ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਓ ਧਰਮ ਨੂੰ ਲੈ ਕੇ ਆਓ ਆਪਣੇ ਜੀਵਨ ਵਿੱਚ ਫਿਰ ਵੇਖਣਾ ਹਰ ਪੱਖ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਹਰ ਸਮੇਂ ਆਪਣੇ ਸੇਵਕਾਂ ਦੀ ਲਾਜ ਰੱਖਦੇ ਨੇ। ਕੱਲ ਸੁਣਿਆ ਤੁਸੀਂ, ਕਹਿੰਦੇ ਸ਼ਰਾਬ ਪਿਆਈ ਹਾਥੀ ਨੂੰ, ਬਹੁਤ ਸ਼ਰਾਬ ਪਿਆਈ, ਮਸਤ ਹੋ ਗਿਆ, ਆਨੰਦਗੜ੍ਹ ਦੇ ਕਿਲੇ ਤੇ ਚੜ੍ਹ ਕੇ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੁਨੇਹਾ ਮਿਲਿਆ ਕਿ ਮਹਾਰਾਜ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਮਸਤ ਕੀਤਾ ਹੈ, ਉਹਦੇ ਮੱਥੇ ਨਾਲ ਸੱਤ ਤਵੇ ਬੰਨੇ ਹੋਏ ਨੇ, ਉਹ ਆ ਰਿਹਾ। ਮਹਾਰਾਜ ਆਨੰਦਗੜ੍ਹ ਦਾ ਕਿਲ੍ਹੇ ਦਾ ਦਰਵਾਜ਼ਾ ਉਹਨੇ ਤੋੜ ਦੇਣਾ, ਫੌਜਾਂ ਅੰਦਰ ਦਾਖਲ ਹੋ ਜਾਣਗੀਆਂ, ਫੜ ਲੈਣਗੀਆਂ। ਗੁਰੂ ਗੋਬਿੰਦ ਸਿੰਘ ਕਹਿੰਦੇ ਕੋਈ ਨੀ ਸਿੰਘੋ, ਉਹਨਾਂ ਕੋਲ ਹਾਥੀ ਹੈ, ਆਪਣੇ ਕੋਲ ਵੀ ਹਾਥੀ ਹੈਗਾ। ਸੱਚੇ ਪਾਤਸ਼ਾਹ ਕਿਹੜਾ ਹਾਥੀ? ਸਤਿਗੁਰੂ ਕਹਿੰਦੇ ਆ ਦੁਨੀ ਚੰਦ ਹਾਥੀ ਜਿਹੜੇ ਹੀ ਹੈ, ਕੋ ਸਤਨਾਮ ਵੀ ਕਿੱਡਾ ਵੱਡਾ ਸਰੀਰ ਹੈ ਇਹਦਾ, ਕਿੱਡਾ ਤਕੜਾ ਹੈ, ਇਹ ਹਾਥੀ ਵਰਗਾ ਹੀ ਹੈ। ਨਾਲੇ ਇਹਨੂੰ ਸ਼ੌਂਕ ਬਹੁਤ ਹੈ, ਕਦੇ ਕਿਸੇ ਨੂੰ ਕਹਿੰਦਾ ਮੇਰੇ ਨਾਲ ਘੁਲ ਕੇ ਵੇਖਣਾ, ਇਹ ਕਦੇ ਕਿਸੇ ਤੇ ਜ਼ੋਰ ਅਜਮਾਉਂਦਾ ਹੈ, ਕਦੇ ਕਿਸੇ ਤੇ ਜਮਾਉਂਦਾ, ਕਹਿੰਦੇ ਹੁਣ ਲੱਗੂ ਪਤਾ ਕੋ ਸਤਨਾਮ। ਮਹਾਰਾਜ ਕਹਿੰਦੇ ਨੇ ਆਪਣੇ ਕੋਲ ਵੀ ਹਾਥੀ, ਹਾਥੀ ਦਾ ਮੁਕਾਬਲਾ ਹਾਥੀ ਨਾਲ ਹੋਏਗਾ। ਮਹਾਰਾਜ ਹਾਥੀ ਦਾ ਮੁਕਾਬਲਾ ਹਾਥੀ ਨਾਲ ਹੋਏਗਾ। ਚਲੇ ਗਏ, ਦੁਨੀ ਚੰਦ ਨੂੰ ਹੁਕਮ ਹੋ ਗਿਆ ਵੀ ਤੂੰ ਹਾਥੀ ਦਾ ਮੁਕਾਬਲਾ ਕਰਨਾ। ਸਵੇਰੇ ਖਲੋ ਗਿਆ, ਹੁਣ ਨਾ ਹਾਂ ਕਰਨ ਜੋਗਾ ਤੇ ਨਾ 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 ਕਰਨ ਜੋਗਾ। ਕਵੇ ਤੇ ਕੀ ਕਵੇ ਮਹਾਰਾਜ ਨੂੰ, ਇੰਨੇ ਬੈਠੇ ਨੇ ਉਹਨਾਂ ਦੇ ਵਿੱਚ, ਹੱਥ ਜੋੜਤੇ, ਸਤ ਬਚਨ ਜੀ, ਮਨ ਨਹੀਂ ਬੋਲਿਆ, ਜੀ ਵੀ ਬੋਲੀ ਗੱਲੀ। ਰਾਤ ਨੂੰ ਫਿਰ ਸ਼ਾਮ ਪਈ ਨਾ, ਜਦੋਂ ਕਦੇ ਕਿਸੇ ਤੰਬੂ ਚ, ਕਦੇ ਕਿਸੇ ਤੰਬੂ ਚ, ਇਹ ਜਿਹੜੇ ਮਹਾਰਾਜ ਦੇ ਆਲੇ ਦੁਆਲੇ ਨੇ ਨਾ, ਇਹਨਾਂ ਨੇ ਮੇਰੀ ਸ਼ਿਕਾਇਤ ਕਰ ਦਿੱਤੀ, ਮੇਰੇ ਨਾਲ ਈਰਖਾ ਕਰਦੇ ਨੇ, ਮੇਰਾ ਧਿਆਨ ਜਾਲੀ ਮੁੱਕ ਗਿਆ। ਕਹਿੰਦਾ ਬਹੁਤ ਵਿਚਾਰਾ ਤਰਲੇ ਕਰਦਾ ਫਿਰਦਾ, ਕਦੀ ਕਿਸੇ ਕੋਲ, ਕਦੀ ਕਿਸੇ ਕੋਲ ਫਿਰਦਾ। ਕਈਆਂ ਨੇ ਸਮਝਾਇਆ, ਕਹਿੰਦੇ ਓਏ ਦੁਨੀ ਚੰਦਾ ਤੈਨੂੰ ਕਾਹਦਾ ਫਿਕਰ ਹੈ, ਮਹਾਰਾਜ ਦਾ ਹੁਕਮ ਹੈ, ਤੈਨੂੰ ਮੰਨ ਲੈ ਬਸ, ਸਤ ਬਚਨ ਕਹਿ ਦੇ। ਉਹ ਕਹਿੰਦਾ ਸੱਤ ਬਚਨ ਕਹਿਆ ਤੇ ਜਾਏ, ਪਰ ਹੁਣ ਇੱਥੇ ਕਿਵੇਂ ਕਹਿ ਦਈਏ ਮਰਨ ਦਾ, ਉੱਥੇ ਅੱਗੇ ਹਾਥੀ ਦਾ ਮੁਕਾਬਲਾ ਕਿਹੜਾ ਕਰੂ, ਐਡਾ ਹਾਥੀ ਆ ਰਿਹਾ। ਠੀਕ ਹੈ ਮੈਂ ਤਕੜਾ ਹਾਂ, ਪਰ ਮੈਂ ਹਾਥੀ ਦਾ ਮੁਕਾਬਲਾ ਤੇ ਨਹੀਂ ਨਾ ਕਰ ਸਕਦਾ। ਕੋਈ ਮੇਰੀ ਸਿਫਾਰਿਸ਼ ਕਰ ਦਿਓ, ਮੇਰੀ ਕੋਈ ਬੇਨਤੀ ਕਰ ਦਿਓ, ਬਚਾ ਦਿਓ ਮੈਨੂੰ। ਸਾਰੇ ਕਹਿੰਦੇ ਓਏ ਸਿਆਣਾ ਬਣ ਜਾ, ਕੋਈ ਗੱਲ ਨੀ, ਕੁਛ ਨੀ ਵਿਗੜਦਾ। ਕਿੱਥੇ ਰਾਤ ਨੂੰ ਨੀਂਦ ਆਈ, ਦੋ ਜਣਿਆਂ ਨੂੰ ਨਾਲ ਹੋਰ ਲਾ ਲਿਆ। ਬਾਬੇ ਕੰਧ ਟੱਪ ਗਿਆ ਕਿਲੇ ਦੀ, ਜਦੋਂ ਟੱਪਿਆ ਕੰਧ ਡਿੱਗਦੇ ਦੀ ਲੱਤ ਟੁੱਟ ਗਈ, ਉਹ ਥੱਲੇ ਡਿੱਗ ਪਿਆ। ਇੱਧਰ ਸਵੇਰ ਹੋਈ, ਮਹਾਰਾਜ ਕਹਿੰਦੇ ਸੱਦੋ ਸਾਡਾ ਹਾਥੀ। ਕਹਿੰਦੇ ਮਹਾਰਾਜ ਉਹ ਤੇ ਰਾਤ ਦਾ ਦੌੜ ਗਿਆ ਜੀ। ਸੱਚੇ ਪਾਤਸ਼ਾਹ ਫਿਰ ਹੁਣ ਕੀ ਕਰੀਏ? ਮਹਾਰਾਜ ਕਹਿੰਦੇ ਭਾਈ ਹਾਥੀ ਭਾਵੇਂ ਤਕੜਾ ਹੁੰਦਾ ਪਰ ਸ਼ੇਰ ਰਾਜਾ ਹੈ। ਮਿਰਗ ਰਾਜਨ ਮੈਂ ਸਾਰ ਦੂਲ, ਸ਼ੇਰ ਉਹ ਰਾਜਾ ਜੰਗਲ ਦਾ, ਹਾਥੀ ਸਰੀਰ ਕਰਕੇ ਤਕੜਾ, ਸ਼ੇਰ ਦਾ ਦਿਲ ਤਕੜਾ ਹੁੰਦਾ। ਕਹਿੰਦੇ ਉਹ ਇੰਨੇ ਸਿੰਘ ਨੇ, ਸ਼ੇਰ ਹੈ, ਸ਼ੇਰ ਮੁਕਾਬਲਾ ਕਰੇਗਾ, ਹੁਣ ਕਿਹੜਾ ਭਾਈ ਸ਼ੇਰ? ਸਭ ਦੀਆਂ ਨੀਵੀਆਂ ਪੈ ਗਈਆਂ ਗੋਡਿਆਂ ਚ, ਸਿਰ ਦੇ ਵਾਲੇ ਸਭ ਨੇ ਇੱਕ ਉੱਠਿਆ। ਫਿਰ ਭਾਈ ਬਚਿੱਤਰ ਸਿੰਘ ਛੋਟਾ ਜਿਹਾ ਕੱਦ, ਕਈ ਕਈ ਚੋਲੇ ਬਦਲਦਾ ਸੀ ਦਿਨ ਚ, ਬਹੁ ਰੂਪੀਆ ਕਹਿੰਦੇ ਸੀ ਉਹਨੂੰ, ਬਹੁ ਰੂਪੀਆ। ਖੜਾ ਹੋ ਗਿਆ, ਗਲ ਚ ਪੱਲਾ ਪਾਇਆ, ਨਾਲਦਿਆਂ ਨੇ ਚੋਲੇ ਤੋਂ ਫੜ ਕੇ ਕਹਿੰਦੇ ਬਹਿ ਜਾ, ਕਿਉਂ ਮਰਦਾ ਤੂੰ ਆਪਣੇ ਵੱਲ ਵੇਖ, ਤੂੰ ਮੁਕਾਬਲਾ ਕਰ ਲੇਗਾ? ਨਾਲਦੇ ਕਹਿੰਦੇ ਬਹਿ ਥੱਲੇ। ਕਹਿੰਦਾ ਨਹੀਂ ਨਹੀਂ, ਚਲੋ ਜੀ। ਉਵੇਂ ਜਿਵੇਂ ਮਹਾਰਾਜ ਦੇ ਸਾਹਮਣੇ ਚਲਿਆ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਦੇਵੋ ਆ ਗਿਆ, ਕਰੋ ਕਿਰਪਾ, ਪਰ ਇੱਕ ਮੇਰੀ ਸ਼ਰਤ ਹੈ, ਚਾਹਾਂਗਾ ਤੇ ਮੈਂ ਜ਼ਰੂਰ। ਹੁਣ ਕਹਿੰਦੇ ਸ਼ਰਤ ਵੇਖ ਲਓ, ਇਹਨੇ ਇਹ ਕਹੂਗਾ ਵੀ ਮੇਰੇ ਨਾਲ ਹੋਰ ਭੇਜ ਦਿਓ ਪੰਜ ਚਾਰ ਜਣੇ, ਸ਼ਰਤ ਇਹ ਕਹੇਗਾ, ਮੇਰੀ ਇੱਕ ਬੇਨਤੀ ਮੰਨ ਲਓ, ਮੈਂ ਜਾਵਾਂਗਾ ਜ਼ਰੂਰ। ਸਤਿਗੁਰ ਕਹਿੰਦੇ ਕੀ? ਕਹਿੰਦਾ ਜੀ ਥਾਪੜਾ ਦੇ ਕੇ ਤੋਰਿਓ, ਇੱਕ ਤੇ ਕੀ ਦਸ ਦਾ ਮੁਕਾਬਲਾ ਕਰੂੰ ਕੱਲਾ ਹੀ।
ਸਤਿ ਸ੍ਰੀ ਅਕਾਲ
ਸੱਚੇ ਪਾਤਸ਼ਾਹ, ਥਾਪੜਾ ਦੇ ਕੇ ਭੇਜਿਆ ਜੇ, ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਸਿਰ ਤੇ ਰੱਖਿਆ ਹੱਥ, ਤਿਆਰ ਪਰ ਤਿਆਰ ਹੋ ਕੇ ਹੱਥ ਚ ਫੜ ਕੇ ਨਾਗਨੀ ਚੱਲਿਆ। ਸਾਰੇ ਇਕੱਠੇ ਹੋ ਗਏ, ਅਸਥਾਨ ਵਾਲੇ ਸਿੰਘ ਕਹਿੰਦੇ ਆ ਜਾ ਭਾਈ, ਮੇਲਾ ਕਿਹੜਾ ਮੁੜ ਕੇ ਆਉਣਾ, ਆਖਰੀ ਦਰਸ਼ਨ ਮੇਲਾ ਕਰ ਲਈਏ। ਉਵੇਂ ਜਿਵੇਂ ਚੱਲ ਪਿਆ ਜੈਕਾਰੇ ਲਾਉਂਦਾ ਹੋਇਆ, ਸਿੰਘੋ ਫਿਕਰ ਨਾ ਕਰੋ,
ਅੰਗ ਸੰਗ ਮੇਰੇ ਵਸਦਾ ਹੈ ਸਤਿਗੁਰ ਮੇਰਾ ਬਾਜਾ ਵਾਲਾ, ਅੰਗ ਸੰਗ ਮੇਰੇ ਵਸਦਾ ਹੈ ਸਤਿਗੁਰ ਮੇਰਾ ਬਾਜਾ ਵਾਲਾ।
ਓਹੋ
ਸਰੀਰ ਛੋਟਾ ਜਿਹਾ, ਦਿਲ ਬੜਾ ਤਕੜਾ।
ਸਰੀਰ ਵੱਡਾ ਹੋਵੇ ਚੰਗੀ ਗੱਲ, ਦਿਲ ਵੀ ਤਕੜਾ ਚਾਹੀਦਾ। ਮਹਾਂਪੁਰਸ਼ ਕਿਹਾ ਕਰਦੇ ਸੀ, ਕਹਿੰਦੇ ਭਾਈ ਕਿਹੋ ਜਿਹੀ ਬਿਰਤੀ ਹੋਵੇ, ਕਮਜ਼ੋਰ ਦਿਲੇ ਇਨਸਾਨ ਹਨ ਨਾ ਜਿਹੜੇ, ਜਿਨ੍ਹਾਂ ਦੇ ਦਿਲ ਕਮਜ਼ੋਰ ਨੇ, ਇਸ ਪਾਸੇ ਤੁਰ ਪੈਣਗੇ, ਮਾੜਾ ਜਿਹਾ ਕਿਸੇ ਨੇ ਕੁਛ ਕਹਿਤਾ, ਉਸੇ ਦਿਨ ਕਹਿਣਗੇ ਲਓ ਜੀ ਸਾਨੂੰ ਤੇ ਲੋਕ ਗੱਲਾਂ ਕਰਦੇ ਨੇ। ਚਾਰ ਪ੍ਰਕਾਰ ਦੇ ਸ਼ਰਧਾਲੂ ਹੁੰਦੇ ਨੇ, ਇੱਕ ਤੇ ਉਹ ਨੇ ਜਿਹੜੇ ਚਲੇ ਜਾਣ ਤਾਂ ਕੋਈ ਨੀ, ਨਾ ਜਾਣ ਤਾਂ ਕੋਈ ਨੀ, ਤੇ ਚਲੇ ਗਏ ਤਾਂ ਵੀ ਉਹਨਾਂ ਵਾਸਤੇ ਕੋਈ ਗੱਲ ਨੀ, ਰੰਗ ਉਹਨਾਂ ਨੂੰ ਚੜ੍ਹਨਾ ਹੀ ਕੋਈ ਨੀ, ਤੇ ਘਰ ਵੀ ਬੈਠੇ ਨੇ ਤਾਂ ਵੀ ਇੱਕੋ ਗੱਲ ਹੈ, ਇੱਥੇ ਬੈਠਾ ਤਾਂ ਵੀ ਉਹੋ ਜਿਹਾ, ਜੇ ਮੰਜੀ ਤੇ ਸੁੱਤਾ ਰਹਿੰਦਾ ਤਾਂ ਵੀ ਇੱਕੋ ਹੀ ਗੱਲ, ਕਿਉਂਕਿ ਇੱਥੇ ਆ ਕੇ ਵੀ ਕਈ ਇਹੋ ਜਿਹੇ ਨੇ ਜਿਨ੍ਹਾਂ ਨੂੰ ਤੁਸੀਂ ਬਾਹਰ ਜਾ ਕੇ ਪੁੱਛੋਗੇ ਕੀ ਸੁਣਾਇਆ ਸੀ, ਚਿਮਟੇ ਹੀ ਬੜੇ ਵੱਜਦੇ ਨੇ, ਸਮਝ ਤੇ ਕੁਝ ਆਈ ਨਹੀਂ, ਪਤਾ ਹੀ ਨਹੀਂ ਲੱਗਿਆ ਕੀ ਸੁਣਾਇਆ ਸੀ। ਕਿਉਂ ਬਈ, ਉਹਨਾਂ ਦਾ ਜਿਹੜਾ ਮਨ ਹੈ ਉਹ ਗੈਰ ਹਾਜ਼ਰ ਹੈ। ਕਈ ਲੋਕ ਸ਼ਿਕਾਇਤ ਕਰਦੇ ਨੇ ਕਿ ਸਾਡਾ ਜੀ ਪਰਿਵਾਰ ਦਾ ਸਾਡਾ ਪੁੱਤਰ ਹੈ ਉਹ ਆਪ ਨਹੀਂ ਆਉਂਦਾ, ਸਾਨੂੰ ਛੱਡ ਜਾਂਦਾ, ਆਪ ਚਲਿਆ ਜਾਂਦਾ, ਘਰ ਸਮਾਪਤੀ ਵੇਲੇ ਫਿਰ ਲੈਣ ਆ ਜਾਂਦਾ ਗੱਡੀ ਲੈ ਕੇ। ਇਹ ਸਾਡਾ ਸਰੀਰ ਮਨ ਦਾ ਵੀ ਇਹੀ ਹਾਲ ਹੈ, ਸਾਨੂੰ ਇੱਥੇ ਛੱਡ ਜਾਂਦਾ, ਆਪ ਬਾਹਰ ਨਿਕਲ ਜਾਂਦਾ, ਸਰੀਰ ਇੱਥੇ ਛੱਡ ਗਿਆ, ਮਨ ਪਤਾ ਨਹੀਂ ਕਿੱਥੇ ਕਿੱਥੇ ਫਿਰਦਾ ਰਹਿਣਾ। ਉਹ ਸਰੋਤੇ ਨੇ ਜਿਹੜੇ ਆ ਜਾਣ ਤਾਂ ਕੋਈ ਨੀ, ਨਾ ਵੀ ਆਉਣ ਤਾਂ ਵੀ ਕੋਈ ਗੱਲ ਨੀ, ਚਲੇ ਗਏ ਤਾਂ ਵੀ ਠੀਕ ਹੈ, ਨਾ ਵੀ ਮੱਥਾ ਟੇਕਿਆ ਤਾਂ ਵੀ ਕੋਈ ਫਿਕਰ ਨੀ। ਇੱਕ ਉਹ ਸਰੋਤ ਸ਼ਰਧਾਲੂ, ਦੂਜੇ ਸ਼ਰਧਾਲੂ ਕਿਹੋ ਜਿਹੇ ਹੁੰਦੇ ਨੇ ਜਿਹੜੇ ਸਾਧ ਸੰਗਤ ਜੀ ਜਾਂਦੇ ਨੇ ਸੰਗਤ ਵਿੱਚ, ਮਾੜੀ ਜੀ ਕਿਤੇ ਠੋਕਰ ਲੱਗੀ ਤੇ ਮੁੜ ਕੇ ਨਹੀਂ ਜਾਣਾ। ਠੋਕਰ ਕਿਵੇਂ, ਕਿਸੇ ਨੇ ਮਾੜਾ ਜਿਹਾ ਕੁਝ ਕਹਿ ਦਿੱਤਾ, ਇਹ ਜਿਹੜਾ ਬਾਹਲਾ ਆਲੇ ਦੁਆਲੇ ਫਿਰਦਾ ਨਾ, ਹੁਣ ਪ੍ਰਧਾਨਗੀ ਭਾਲਦਾ, ਮਾੜਾ ਜਿਹਾ ਇੰਨਾ ਕੁ ਕਿਸੇ ਨੇ ਕਹਿ ਦਿੱਤਾ, ਉਸੇ ਦਿਨ ਤੋਂ ਕਹੇਗਾ ਲਓ ਜੀ ਆਪਾਂ ਨਹੀਂ ਜਾਂਦੇ, ਆਪਾਂ ਉੱਤੇ ਲੋਕ ਗੱਲਾਂ ਬੜੀਆਂ ਕਰਦੇ ਨੇ, ਅਸੀਂ ਨਹੀਂ ਚੱਲ ਸਕਦੇ। ਕਿਉਂ ਆਪਣੀ ਨਿੰਦਿਆ ਕਰਾਈਏ ਐਵੇਂ ਜਦੋਂ ਸਾਡੇ 'ਚ ਕਸੂਰ ਹੀ ਕੋਈ ਨਹੀਂ? ਕਿਉਂ ਮਾੜਾ ਕਹਾਈਏ? ਅਸੀਂ ਤਾਂ ਜਾਣਾ ਹੀ ਛੱਡ ਦਿੱਤਾ ਗੁਰਦੁਆਰੇ ਵਿੱਚ, ਤਾਂ ਜਾਣਾ ਹੀ ਨਹੀਂ, ਮੱਥਾ ਹੀ ਟੇਕਣਾ, ਘਰ ਹੀ ਪੋਥੀ ਸਾਹਿਬ ਨੂੰ ਮੱਥਾ ਟੇਕ ਲਿਆ ਕਰਾਂਗੇ, ਗੁਰਦੁਆਰੇ ਨਹੀਂ ਜਾਣਾ। ਬਸ ਇਹ ਦੂਜੇ ਸ਼ਰਧਾਲੂ ਹੁੰਦੇ ਨੇ, ਮਾੜੀ ਜੀ ਠੋਕਰ ਵੱਜੀ ਤੇ ਘਰ ਬਹਿ ਗਏ। ਤੀਜੇ ਸ਼ਰਧਾਲੂ ਉਹ ਹੁੰਦੇ ਨੇ ਜਿਹੜੇ ਮਾੜੀ ਮੋਟੀ ਠੋਕਰ ਵੱਜੀ ਤੇ ਚੱਲ ਲੈਂਦੇ ਨੇ, ਜਦੋਂ ਜ਼ਬਰਦਸਤ ਠੋਕਰ ਵੱਜਦੀ ਹੈ ਫਿਰ ਨਹੀਂ ਚੱਲ ਸਕਦੇ। ਜ਼ਬਰਦਸਤ ਠੋਕਰ ਕਿੱਦਾਂ, ਕੋਈ ਵੀ ਬੜਾ ਵੱਡਾ ਸਾਰਾ ਸਦਮਾ ਮਨ ਨੂੰ, ਜਦੋਂ ਵੱਡੀ ਸਾਰੀ ਸੱਟ ਵੱਜਦੀ ਨਾ, ਕਦੇ ਕੋਈ ਵੱਡੀ ਸਾਰੀ ਠੋਕਰ ਵੱਜਦੀ ਹੈ, ਕੋਈ ਜਿਹਦੇ ਨਾਲ ਬਹੁਤਾ ਪ੍ਰੇਮ ਹੈ ਛੱਡ ਕੇ ਚੱਲਿਆ ਜਾਏ, ਛੱਡ ਕੇ ਚੱਲਿਆ ਜਾਏ, ਉਹ ਵੀ ਫਿਰ ਰੱਬ ਨੂੰ ਮੰਨਣੋਂ ਹਟ ਜਾਂਦਾ, ਮੁਨਕਰ ਹੋ ਜਾਂਦਾ। ਕਹਿੰਦੇ ਬਥੇਰੇ ਮੱਥੇ ਟੇਕੇ ਗੁਰਦੁਆਰੇ, ਬਥੇਰੇ ਸਿਰ ਝੁਕਾਏ, ਬਥੇਰੀਆਂ ਦੇਗਾਂ ਕਰਾਈਆਂ, ਮੇਰਾ ਤੇ ਜਵਾਨ ਪੁੱਤਰ ਚੱਲਿਆ ਗਿਆ, ਰੱਬ ਨੇ ਮੇਰਾ ਸਵਾਰਿਆ ਕੀ, ਮੇਰੀ ਸੇਵਾ ਦਾ ਫਲ ਮੈਨੂੰ ਕੀ ਦਿੱਤਾ। ਇਹ ਤੀਜੇ ਸ਼ਰਧਾਲੂ ਮਾੜੀ ਮੋਟੀ ਠੋਕਰ ਤੇ ਝੱਲ ਕੇ ਤੁਰਦੇ ਰਹਿਣਗੇ, ਪਰ ਜਦੋਂ ਮਾੜੀ ਜੀ ਜ਼ਿਆਦਾ ਸੱਟ ਵੱਜ ਗਈ ਫਿਰ ਬਹਿ ਗਏ ਘਰ। ਪਰ ਚੌਥੇ ਨੇ ਸ਼ਰਧਾਲੂ ਅਸਲੀ, ਉਹ ਕਿਹੜੇ, ਜਿਹੜੇ ਕਹਿੰਦੇ ਮਰਨੀ ਮਰ ਜਾਂਗੇ ਪਰ ਸੱਚੇ ਪਾਤਸ਼ਾਹ ਤੇਰਾ ਦੁਆਰਾ ਨਹੀਂ ਛੱਡਣਾ, ਤੇਰਾ ਦੁਆਰਾ ਨਹੀਂ ਛੱਡਣਾ।
ਸਤਿ ਸ੍ਰੀ ਅਕਾਲ।
ਅਸੀਂ ਰੋਜ਼ ਅਰਦਾਸ ਵਿੱਚ ਉਹਨਾਂ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਕਰਨੇ ਆ, ਉਹਨਾਂ ਨੂੰ ਯਾਦ ਕਰਨੇ ਆ ਜਿਨ੍ਹਾਂ ਨੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਉਹ ਸ਼ਰਧਾਲੂ ਸਨ। ਅਸੀਂ ਕਹਿੰਦੇ ਹਾਂ ਨਾ, ਮੀਰ ਮੰਨੂ ਦੀਆਂ ਜੇਲ੍ਹਾਂ ਅੰਦਰ ਬੀਬੀਆਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੇ ਪ੍ਰਸ਼ਾਦੇ ਤੇ ਗੁਜ਼ਾਰੇ ਕੀਤੇ, ਬੱਚਿਆਂ ਦੇ ਟੁੱਟ ਟੁੱਟ ਕਰਾ ਕੇ ਗਲਾਂ 'ਚ ਹਾਰ ਪਵਾਏ। ਕਹਿੰਦੇ ਹਾਂ ਨਾ ਰੋਜ਼, ਉਹਨਾਂ ਬੀਬੀਆਂ ਨੇ ਗੁਰਮੁਖੋ ਬੱਚਿਆਂ ਦੇ ਟੁੱਟ ਟੁੱਟ ਕਰਵਾ ਲਏ। ਆਂਦਰਾਂ ਜਿਹੜੀਆਂ ਸੀ ਬੱਚਿਆਂ ਦੀਆਂ ਬੋਟੀਆਂ ਨਾ, ਬੀਬੀਆਂ ਦੀਆਂ ਹੱਥਾਂ ਦੀਆਂ ਤਲੀਆਂ ਤੇ ਰੱਖਤੀਆਂ, ਪਤਾ ਕਿਵੇਂ ਲਈਆਂ ਉਹਨਾਂ ਨੇ ਆਂਦਰਾਂ, ਜਿਵੇਂ ਅਸੀਂ ਪ੍ਰਸ਼ਾਦ ਲੈਂਦੇ ਹਾਂ ਨਾ ਹੱਥ ਉੱਚੇ ਕਰਕੇ, ਬੀਬੀਆਂ ਨੇ ਹੱਥ ਇੰਜ ਕਰ ਲਏ, ਉੱਤੇ ਉਹਨਾਂ ਨੇ ਬੋਟੀਆਂ ਰੱਖ ਦੇਣੀਆਂ, ਜਿਵੇਂ ਸਿਰ ਨੂੰ ਲਾ ਲੈਂਦੇ ਹਾਂ ਨਾ, ਉਵੇਂ ਜਿਵੇਂ ਸਿਰ ਨੂੰ ਲਾ ਲੈਣ, ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਸਾਡੇ ਪੁੱਤਰ ਤੇਰੇ ਲੇਖੇ ਲੱਗ ਗਏ, ਸਾਡੇ ਪੁੱਤਰ ਇਹ ਤੇਰੇ ਲੇਖੇ ਲੱਗ ਗਏ, ਇਹ ਤੇਰੀ ਤੇਰਾ ਸ਼ੁਕਰ ਹੈ ਸਾਡੇ ਪੁੱਤਰ ਸ਼ਹੀਦ ਹੋਏ ਨੇ, ਗੁਰੂ ਕੇ ਲੇਖੇ ਲੱਗ ਗਏ। ਤੇ ਉਹ ਚੌਥੇ ਦਰਜੇ ਦੇ ਸ਼ਰਧਾਲੂ ਕਿਹੋ ਜਿਹੇ ਹੁੰਦੇ ਨੇ? ਮੀਰ ਮੰਨੂ ਨੇ ਆਖਿਆ, ਬੀਬੀ ਉਹ ਛੱਡ ਦਿਓ ਸਿੱਖੀ, ਤੁਹਾਡਾ ਰਿਹਾ ਕੱਖ ਨਹੀਂ। ਬੀਬੀਆਂ ਕਹਿੰਦੀਆਂ ਸਾਡਾ ਅੱਗੇ ਹੀ ਕੱਖ, ਉਹ ਕਹਿੰਦੇ ਰਿਹਾ ਕੱਖ ਨਹੀਂ, ਬੀਬੀਆਂ ਕਹਿੰਦੀਆਂ ਸਾਡਾ ਅੱਗੇ ਕੱਖ ਨਹੀਂ। ਕਹਿੰਦੇ ਬੀਬੀ ਉਹ ਘਰ ਤੁਹਾਡੇ ਖੋਲੇ, ਪਤੀ ਤੁਹਾਡੇ ਸ਼ਹੀਦ ਹੋ ਗਏ, ਪੁੱਤ ਤੁਹਾਡੇ ਚਲੇ ਗਏ, ਤੁਹਾਡੇ ਕੋਲ ਰਿਹਾ ਹੀ ਕੱਖ ਨਹੀਂ। ਬੀਬੀਆਂ ਕਹਿੰਦੀਆਂ ਜੇ ਸਾਡੇ ਪਤੀਆਂ ਨੂੰ ਤੁਸੀਂ ਸ਼ਹੀਦ ਨਾ ਕਰਦੇ ਇੱਕ ਦਿਨ, ਉਹਨਾਂ ਨੇ ਛੱਡ ਕੇ ਚਲੇ ਜਾਣਾ ਸੀ, ਨਹੀਂ ਤੇ ਅਸੀਂ ਛੱਡ ਕੇ ਚਲੀਆਂ ਜਾਂਦੀਆਂ, ਵਿਛੋੜਾ ਤੇ ਪੈਣਾ। ਜੇ ਤੁਸੀਂ ਸਾਡੇ ਪੁੱਤਰਾਂ ਨੂੰ ਸ਼ਹੀਦ ਨਰਕ ਨੂੰ, ਘਰ ਤੁਸੀਂ ਨਾ ਖੁੰਦੇ, ਘਰ ਇੱਕ ਦਿਨ ਅਸੀਂ ਛੱਡ ਕੇ ਚਲੇ ਜਾਣਾ ਸੀ, ਉਹ ਕੀ ਹੋ ਗਿਆ? ਜੇ ਸਾਡੇ ਪਤੀ ਸਾਡੇ ਤੋਂ ਖੋਲੇ, ਸਾਡੇ ਘਰ ਸਾਡੇ ਤੋਂ ਖੋਲੇ, ਸਾਡੇ ਪੁੱਤਰ ਸਾਡੇ ਤੋਂ ਖੋਲੇ, ਜੇ ਤੁਹਾਡੇ 'ਚ ਤਾਕਤ ਹੈ ਤੇ ਸਾਡੇ ਤੋਂ ਸਾਡੀ ਸਿੱਖੀ ਖੋਹ ਕੇ ਵਿਖਾਓ। ਖਾ ਹੈ ਭਾਵ
ਸਤਿ ਸ੍ਰੀ ਅਕਾਲ।
ਕੀ ਤੁਹਾਡੇ 'ਚ ਪਾਵਰ ਹੈ? ਤੁਸੀਂ ਸਾਡੇ ਤੋਂ ਸਾਡੀ ਸਿੱਖੀ ਖੋਹ ਸਕਦੇ ਹੋ? ਸਭ ਦੀਆਂ ਨੀਵੀਆਂ ਪੈ ਗਈਆਂ, ਹੁਣ ਸਿੱਖੀ ਕੌਣ ਖੋਹ ਸਕਦਾ? ਇਹ ਮਨ ਦਾ ਵਿਸ਼ਾ। ਚੋਰ ਉਹ ਚੀਜ਼ ਚੋਰੀ ਕਰ ਸਕਦਾ, ਰਸਤੇ ਦੇ ਵਿੱਚ ਸਾਨੂੰ ਕੋਈ ਡਾਕੂ ਮਿਲ ਜਾਏ ਲੁਟੇਰਾ, ਉਹ ਚੀਜ਼ ਉਹ ਖੋਹ ਸਕਦਾ ਸਾਡੇ ਤੋਂ ਜਿਹਦਾ ਸਾਡੇ ਸਰੀਰ ਨਾਲ ਸੰਪਰਕ ਹੈ। ਉਹ ਸਾਡਾ ਪਰਸ ਲੈ ਲੇਗਾ, 5-10 ਹਜ਼ਾਰ ਰੁਪਈਆ ਜੇਬ 'ਚ ਪਾਇਆ ਉਹ ਲਿਜਾ ਸਕਦਾ, ਉਹ ਸਾਡੀ ਚੈਨੀ ਸੋਨੇ ਦੀ ਪਾਈ ਉਹ ਲਵਾ ਸਕਦਾ, ਸੋਨੇ ਦੀਆਂ ਅੰਗੂਠੀਆਂ ਛਾਪਾਂ ਪਾਈਆਂ ਉਹ ਲੁਹਾ ਸਕਦਾ, ਉਹ ਸਾਧ ਸੰਗਤ ਜੀ ਸਾਡੇ ਕੱਪੜੇ ਲੁਹਾ ਸਕਦਾ। ਪਰ ਜੇ ਕਿਸੇ ਨੇ ਐਮ ਏ ਕੀਤੀ ਹੈ, ਉਹ ਐਮ ਏ ਤੇ ਨਹੀਂ ਖੋ ਸਕਦਾ ਕੋਈ ਚੋਰ, ਬੀ ਏ ਤੇ ਨਹੀਂ ਖੋ ਸਕਦਾ, ਮੈਟ੍ਰਿਕ ਦੀ ਪੜ੍ਹਾਈ ਤੇ ਨਹੀਂ ਕੋਈ ਖੋ ਸਕਦਾ, ਕਿਉਂਕਿ ਉਹਦਾ ਵਿਸ਼ਾ ਜਿਹੜਾ ਹੈ ਉਹ ਮਨ ਦਾ ਬੁੱਧ ਦਾ ਇਸੇ ਕਰਕੇ ਧਿਆਨ ਦਿਓ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ ਕਹਿੰਦੇ ਜਿਹੜੇ ਤੇਰੇ ਦਿਸਣ ਵਾਲੇ ਕਰਮ ਧਰਮ ਨੇ ਨਾ ਇਹਨਾਂ ਨੂੰ ਤੇ ਜਮਾ ਨੇ ਜਦੋਂ ਤੈਨੂੰ ਲੈ ਕੇ ਜਾਣਾ ਨਾ ਰਾਜ ਹੀ ਲੁੱਟ ਲੈਣਗੇ ਦਿਸਣ ਵਾਲੇ ਹੁਣ ਤੁਸੀਂ ਪੁੱਛੋਗੇ ਵੀ ਦਿਸਣ ਵਾਲੇ ਕਿਹੜੇ ਕਰਮ ਧਰਮ ਨੇ ਦਿਸਣ ਵਾਲੇ ਉਹ ਕਰਮ ਧਰਮ ਨੇ ਜਿਹੜੀ ਸੇਵਾ ਕਰਨੇ ਆ ਤੇ ਬਾਅਦ ਚ ਉਹ ਦਿਖਾਵੇ ਦੀ ਸੇਵਾ ਜਿਹੜੀ ਹੈ ਉਹ ਤੇ ਰਾਹ ਚ ਹੀ ਲੁੱਟੀ ਜਾਣੀ ਹੈ ਮੈਂ ਲੱਖ ਰੁਪਈਆ ਦਿੱਤਾ ਜੀ ਮੇਰਾ ਨਾਂ ਲਿਖੋ ਸਰਦਾਰ ਫਲਾਣਾ ਸਿੰਘ ਪਾਲਕੀ ਤੇ ਵੀ ਅੱਜ ਸਰਦਾਰ ਸਾਹਿਬ ਚਿੰਬੜੇ ਹੋਏ ਨੇ ਗੁਰਦੁਆਰਿਆਂ ਚ ਪੱਖੇ ਲੱਗੇ ਨੇ ਇੱਕ ਪੱਖੇ ਤੇ ਸਾਰੇ ਟੱਬਰ ਦਾ ਨਾਂ ਜਿਹੜਾ ਮਕਾਨ ਤੇਰੇ ਨਾਂ ਹੈ ਉਹਦਾ ਹੱਕਦਾਰ ਤੂੰ ਹੈ ਜਿਹੜੇ ਪੱਖੇ ਤੇ ਨਾਂ ਤੇਰਾ ਲਿਖਿਆ ਨਾ ਲੱਗਾ ਭਾਵੇਂ ਗੁਰਦੁਆਰੇ ਹੈ ਪਰ ਉਹ ਅਜੇ ਤੇਰਾ ਹੀ ਹੈ ਆਖੋ ਸਤਨਾਮ
ਵਾਹਿਗੁਰੂ
ਸਮਝਣਾ ਮੇਰੀ ਗੱਲ ਨੂੰ ਦਾਨ ਕਰਨ ਦਾ ਅਰਥ ਹੈ ਛੱਡ ਦੇਣਾ ਇੱਕ ਤੇ ਦਾਨ ਵੀ ਨਹੀਂ ਭੇਟਾ ਦਾਨ ਤੇ ਆਪਣੇ ਤੋਂ ਛੋਟੇ ਨੂੰ ਦੇਈਦਾ ਗੁਰੂ ਅੱਗੇ ਰੁਪਈਆ ਰੱਖੋ ਵੀ ਭੇਟਾ ਲੱਖ ਰੱਖੋ ਵੀ ਭੇਟਾ ਕਰੋੜ ਰੱਖੋ ਵੀ ਭੇਟਾ ਸਿਰ ਵੱਢ ਕੇ ਰੱਖੋ ਵੀ ਭੇਟਾ ਇੱਥੇ ਦਾਨ ਨੇ ਗੁਰੂ ਸਤਿਗੁਰਾਂ ਦੇ ਚਰਨਾਂ ਦਾ ਭੇਟਾ ਹੈ ਸਾਰੇ ਪਰ ਹੁਣ ਧਿਆਨ ਦਿਓ ਇੱਕ ਫਰ ਤੇ ਸਾਰੇ ਸਾਰੇ ਟੱਬਰ ਦਾ ਨਾਂ ਲਿਖਿਆ ਹੋਇਆ ਕਈ ਗੁਰਦੁਆਰਿਆਂ ਚ ਮੈਂ ਖੁਦ ਵੇਖਿਆ ਬਹੁਤ ਗੁਰਦੁਆਰੇ ਨੇ ਐਸੇ ਸਤ ਸੰਗਤ ਜੀ ਆਪਣਾ ਹੀ ਨਾਂ ਗੁਰੂ ਘਰ ਚ ਆ ਕੇ ਤੇ ਅਸੀਂ ਇਹ ਕਹਿਣਾ ਸੱਚੇ ਪਾਤਸ਼ਾਹ ਸਾਨੂੰ ਹੁਣ ਤੁਸੀਂ ਆਪਣਾ ਨਾਮ ਦੇ ਦੇ ਪਰ ਇੱਥੇ ਆ ਕੇ ਵੀ ਅਸੀਂ ਕਹਿੰਦੇ ਹਾਂ ਵੀ ਸੱਚੇ ਪਾਤਸ਼ਾਹ ਸਾਨੂੰ ਤੇਰਾ ਹੀ ਨਾਮ ਮਿਲੇ ਦਾਨ ਕਰਨ ਦਾ ਅਰਥ ਹੁੰਦਾ ਛੱਡ ਦੇਣਾ ਜਿਹੜੀ ਚੀਜ਼ ਤੁਸੀਂ ਗੁਰਦੁਆਰੇ ਦੇ ਦਿੱਤੀ ਉਹਦੀ ਪਕੜ ਛੱਡ ਦਿਓ ਅਸੀਂ ਪੱਖਾ ਤੇ ਗੁਰਦੁਆਰੇ ਦੇ ਦਿੰਦੇ ਹਾਂ ਪਰ ਉਹਨੂੰ ਛੱਡਦੇ ਹੈ ਹੀ ਨਹੀਂ ਸੁਰਤੀ ਦੀ ਪਕੜ ਤੇ ਛੱਡੀ ਨਹੀਂ ਗੱਲ ਤੇ ਇਹ ਸੀ ਵੀ ਮਨੋ ਤੂੰ ਛੱਡ ਦੇ ਵੀ ਹੁਣ ਬਈ ਉਹ ਪਾਲਕੀ ਦੇ ਦਿੱਤੀ ਇਹ ਕੀ ਕਰਦਾ ਹੈ ਰਿਸ਼ਤੇਦਾਰ ਆਇਆ ਉਹਨੂੰ ਕਹਿੰਦਾ ਆ ਜਾ ਭਾਈ ਤੈਨੂੰ ਗੁਰਦੁਆਰੇ ਲੈ ਕੇ ਚੱਲਣਾ ਹੈ ਰਿਸ਼ਤੇਦਾਰ ਸੋਚਦਾ ਬੜਾ ਸ਼ਰਧਾਲੂ ਹੈ ਮੈਨੂੰ ਗੁਰਦੁਆਰੇ ਲੈ ਕੇ ਚੱਲਿਆ ਬੜਾ ਪ੍ਰੇਮ ਵਾਲਾ ਬੰਦਾ ਉਹ ਗੁਰਦੁਆਰੇ ਨੂੰ ਬਾਹ ਤੋਂ ਫੜ ਕੇ ਲਿਜਾ ਕੇ ਪਾਲਕੀ ਦੇ ਕੋਲ ਖਿਲਾਰ ਕੇ ਕਹੂ ਆ ਵੇਖ ਮੇਰਾ ਨਾਂ ਲਿਖਿਆ ਹੈ ਮੈਂ ਦਿੱਤੀ ਪਾਲਕੀ ਉਹ ਕਹਿੰਦਾ ਮੈਨੂੰ ਤੇ ਇਹ ਸੀ ਵੀ ਗੁਰਦੁਆਰੇ ਮੱਥਾ ਟਿਕਾਉਣ ਵਾਲ ਚੱਲਿਆ ਇਹ ਪਾਲਕੀ ਵਿਖਾਉਣ ਆਇਆ ਆਪਣੀ ਵੀ ਆਹ ਸੇਵਾ ਕੀਤੀ ਮੈਂ ਜਿਹੜੀ ਚੀਜ਼ ਗੁਰਦੁਆਰੇ ਦੇ ਦਿੱਤੀ ਉਹਦੀ ਪਕੜ ਛੱਡ ਦਿਓ ਇਹ ਸਦਾ ਪੱਲੇ ਬੰਨੋ ਪਿਆਰਿਓ ਅਸੀਂ ਬਹੁਤ ਸੇਵਾਵਾਂ ਕਰਨੇ ਆ ਪਰ ਅਜੇ ਉਹਦੀ ਪਕੜ ਨਹੀਂ ਛੱਡੀ ਉਹ ਪਕੜ ਛੱਡ ਦਿਓ ਬਸ ਉਹਨੂੰ ਮਨੋ ਛੱਡ ਦਿਓ ਵੀ ਮਹਾਰਾਜ ਤੇਰੀ ਸੀ ਤੇਰੇ ਚਰਨਾਂ ਚ ਪਹੁੰਚ ਗਈ ਇਹ ਦਾਤ ਤੇਰੀ ਦਿੱਤੀ ਸੀ ਅਸੀਂ ਤੈਨੂੰ ਕੀ ਦੇ ਸਕਦੇ ਹਾਂ ਤੇਰੇ ਦਿੱਤੇ ਚੋਂ ਹੀ ਦਾਤਾਂ ਤੈਨੂੰ ਦੇ ਦਿੰਦੇ ਹਾਂ ਸਾਡਾ ਧਿਆਈ ਕੁਛ ਨਹੀਂ ਜਿਵੇਂ ਬਾਬਾ ਜੀ ਸੁਣਾ ਰਹੇ ਸੀ ਕਿ ਭਾਈ ਵਿਧੀ ਚੰਦ ਘੋੜੇ ਖੋਲ੍ਹ ਕੇ ਲੈ ਆਇਆ ਕਿਸੇ ਦੇ ਘੋੜੇ ਨਹੀਂ ਗੁਰੂ ਘਰ ਦੇ ਘੋੜੇ ਸੀ ਗੁਰੂ ਘਰ 'ਚ ਹੀ ਲੈ ਆਇਆ ਉਹ ਚੋਰੀ ਨਹੀਂ ਸੀ ਉਹ ਆਪਣੀ ਚੀਜ਼ ਨੂੰ ਆਪਣੇ ਘਰ 'ਚ ਲੈ ਆਉਣਾ ਕੋਈ ਮਾੜੀ ਗੱਲ ਸਾਡਾ ਤੇ ਵਿਚਾਲੇ ਨਾ ਹੀ ਹੈ ਦਾਤਾਂ ਵੀ ਉਸੇ ਦੀਆਂ ਬਖਸ਼ਿਸ਼ ਵੀ ਉਸੇ ਨੇ ਕਰਨੀ ਹੈ ਸਾਡੇ ਮਨ ਵਿੱਚ ਵਸਣਾ ਵੀ ਉਸੇ ਨੇ ਹੀ ਕਿਰਪਾ ਵੀ ਉਸੇ ਦੀ ਇਸ ਕਰਕੇ ਜਿਹੜੀ ਚੀਜ਼ ਦੇ ਦਿੱਤੀ ਗੁਰਦੁਆਰਾ ਸਾਹਿਬ ਉਹਨੂੰ ਛੱਡ ਦਿਓ ਮੈਂ ਬੇਨਤੀ ਕਰ ਰਿਹਾ ਸਾਂ ਚਾਰ ਤਰ੍ਹਾਂ ਦੇ ਸ਼ਰਧਾਲੂ ਹੁੰਦੇ ਨੇ ਚਾਰ ਤਰ੍ਹਾਂ ਦੇ ਤੇ ਧੰਨ ਸਨ ਉਹ ਬੀਬੀਆਂ ਜਿਨ੍ਹਾਂ ਦਾ ਨਾਮ ਅੱਜ ਅਰਦਾਸ ਵਿੱਚ ਆ ਰਿਹਾ ਐਵੇਂ ਨਾਮ ਨਹੀਂ ਆ ਰਿਹਾ ਕਿਸੇ ਮਿਨਿਸਟਰ ਦਾ ਨਾਮ ਨਹੀਂ ਆਉਂਦਾ ਅਰਦਾਸ 'ਚ ਕਿਸੇ ਰਾਜੇ ਮਹਾਰਾਜੇ ਦਾ ਨਾਮ ਹੀ ਨਹੀਂ ਅਰਬਾਂ ਖਰਬਾਂ ਪਤੀ ਬੰਦੇ ਨੇ ਜਿਹੜੇ ਉਹਨਾਂ ਦਾ ਨਾਮ ਹੈ ਹੀ ਨਹੀਂ ਅਰਦਾਸ ਵਿੱਚ ਅਰਦਾਸ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ ਸਿੱਖੀ ਵਾਸਤੇ ਆਪਣਾ ਆਪ ਸਭ ਕੁਝ ਕੁਰਬਾਨ ਕਰ ਦਿੱਤਾ ਨਿਸ਼ਾਵਰ ਕਰ ਦਿੱਤਾ ਸਭ ਕੁਝ ਤੇ ਜੇ ਕਿਤੇ ਵੇਖਣਾ ਹੀ ਹੈ ਨਾ ਦਾਨੀ ਵੀ ਦਾਨੀ ਕੌਣ ਸੀ ਦਾਨੀ ਤੁਸੀਂ ਪੈਸਾ ਦਾਨ ਕਰਦੇ ਬੜੇ ਵੇਖੇ ਨੇ ਜ਼ਮੀਨਾਂ ਦਾਨ ਕਰਦੇ ਬੜੇ ਵੇਖੇ ਨੇ ਪੱਖੇ ਦਾਨ ਕਰਦੇ ਬੜੇ ਵੇਖੇ ਨੇ ਸੋਨਾ ਦਾਨ ਕਰਦੇ ਬੜੇ ਵੇਖੇ ਨੇ ਪਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਸਰਬੰਸ ਦਾਨ ਕਰਤਾ ਤੇ ਜਣਾਇਆ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ
ਸਰਬੰਸ ਦਾਨ ਕਰ ਦਿੱਤਾ ਪਰ ਜਣਾਇਆ ਹੈ ਹੀ ਨਹੀਂ। ਮੈਂ ਹੈਰਾਨ ਹੁੰਦਾ ਕਈ ਵਾਰੀ ਜਦੋਂ ਇਤਿਹਾਸ ਵੱਲ ਵੇਖੀਏ, ਇਤਿਹਾਸ ਦੇ ਪੰਨੇ ਫਰੋਲੀਏ ਨਾ, ਸਿੱਖ ਇਤਿਹਾਸ ਇੱਕ ਐਸਾ ਇਤਿਹਾਸ ਹੈ। ਮੈਂ ਕਦੇ ਕਿਸੇ ਦੀ ਲੋਚਨਾ ਨਹੀਂ ਕਰਦਾ, ਧਰਮ ਸਾਰੇ ਚੰਗੇ ਨੇ, ਸੰਗਤ ਵਿੱਚ ਹਿੰਦੂ ਵੀਰ ਵੀ ਸਾਡੇ ਬੈਠੇ ਹੁੰਦੇ ਨੇ, ਸੰਗਤ ਵਿੱਚ ਇਸਲਾਮ ਧਰਮ ਨਾਲ ਸੰਬੰਧਿਤ ਜਿਹੜੇ ਨੇ ਉਹ ਵੀ ਆਉਂਦੇ ਨੇ, ਸੰਗਤ ਵਿੱਚ ਈਸਾਈ ਵੀਰ ਵੀ ਆਉਂਦੇ ਨੇ, ਇੱਥੇ ਬੋਧੀ ਵੀ ਆਉਂਦੇ ਨੇ, ਇੱਥੇ ਜੈਨੀ ਵੀ ਆਉਂਦੇ ਨੇ, ਗੁਰੂ ਘਰ 'ਚ ਸਭ ਦਾ ਸਤਿਕਾਰ ਹੈ। ਤੇ ਪਖੰਡ ਦਾ ਖੰਡਨ ਹੈ, ਚਾਹੇ ਉਹ ਸਿੱਖੀ ਹੈ। ਜਿੱਥੇ ਪਖੰਡ ਆ ਗਿਆ ਨਾ, ਮਹਾਰਾਜ ਨੇ ਸਿੱਖਾਂ ਨੂੰ ਵੀ ਨਹੀਂ ਬਖਸ਼ਿਆ, ਛੋਟਾ ਜਿਹਾ ਅੰਨ ਕਰਿਆ, ਪਖੰਡ ਨਾ ਸੁਹਾਗਣ ਨਾ ਉਹ ਰੰਡ। ਹੁਣ ਬਹੁਤ ਸਿੱਖ ਨੇ ਜਿਹੜੇ ਵਰਤ ਰੱਖਦੇ ਨੇ, ਮਹਾਰਾਜ ਨੇ ਉਹਨਾਂ ਨੂੰ ਵੀ ਪਖੰਡ ਨੂੰ ਪਖੰਡ ਆਖਿਆ, ਸੱਚ ਨੂੰ ਸੱਚ ਆਖਿਆ ਤੇ ਝੂਠ ਨੂੰ ਝੂਠ ਆਖਿਆ। ਸਮਝੋ ਜਰਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਐਸਾ ਵਿਲੱਖਣ ਇਤਿਹਾਸ ਹੈ ਸਿੱਖ ਧਰਮ। ਇੱਕ ਤੇ ਇਹ ਜਿਹੜਾ ਧਰਮ ਹੈ ਸਾਡਾ ਪੁਰਾਣਾ ਨਹੀਂ ਬਹੁਤਾ, 125 ਸਾਲ ਹੋਇਆ, ਤੇ ਖਾਲਸਾ ਸਾਜੇ ਨੂੰ, ਖਾਲਸੇ ਦਾ ਜਨਮ ਹੋਏ ਨੂੰ ਅਜੇ 304 ਕੁ ਸਾਲ ਹੋਏ ਨੇ, 4-5 ਸਾਲ ਅਜੇ 304 ਸਾਲ ਹੋਏ ਨੇ, ਬਹੁਤਾ ਸਮਾਂ ਨਹੀਂ ਲੰਘਿਆ, ਅਜੇ ਬਹੁਤ ਥੋੜਾ ਸਮਾਂ ਹੋਇਆ ਖਾਲਸਾ ਸਾਜੇ। ਤੇ ਇਹ ਸਿੱਖ ਇਤਿਹਾਸ ਸਾਰਾ, ਸਿੱਖ ਹਿਸਟਰੀ ਇਹ ਸਾਰੀ ਦੀ ਸਾਰੀ ਖੂਨ ਨਾਲ ਲਿਖੀ ਗਈ ਹੈ, ਸ਼ਹੀਦਾਂ ਦੇ ਖੂਨ ਪੜ੍ਹੋ ਸਾਰਾ ਇਤਿਹਾਸ। ਔਰ ਇਤਿਹਾਸ ਵੀ ਐਸਾ ਜਿਹਦੀ ਕੋਈ ਮਿਸਾਲ ਨਹੀਂ ਮਿਲਦੀ ਦੁਨੀਆ ਵਿੱਚ। ਇੱਕ ਪਰਮਾਨੰਦ ਹਿੰਦੂ ਹੋਇਆ, ਪਰਮਾਨੰਦ ਬੜਾ ਵਿਦਵਾਨ ਸੀ, ਅਨੰਦਪੁਰ ਦੇ ਖੁੱਲੇ ਮੈਦਾਨ ਵਿੱਚ ਵਿਹੜੇ ਵਿੱਚ ਦੀਵਾਨ ਲੱਗਿਆ ਹੋਇਆ ਸੀ, ਬਹੁਤ ਤਕੜੇ ਤਕੜੇ ਵਿਦਵਾਨ ਉੱਥੇ ਪਹੁੰਚੇ ਸਨ, ਸਿੱਖ ਵਿਦਵਾਨ। ਉਹ ਹਿੰਦੂ ਸੀ, ਉਹਨੂੰ ਮੌਕਾ ਦਿੱਤਾ ਗਿਆ ਵੀ ਤੁਸੀਂ ਵੀ ਬੋਲੋ ਕੁਛ। ਉਹਨੇ ਆਖਿਆ ਕਿ ਮੈਂ ਇੱਕੋ ਗੱਲ ਕਹਿਣੀ, ਇੱਕੋ ਕਹਿੰਦੇ ਜੀ ਕਹੋ, ਬੋਲਣਾ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ। ਕਹਿੰਦਾ ਸਿੱਖੋ, ਇੱਕੋ ਗੱਲ ਤੁਹਾਨੂੰ ਮੈਂ ਕਹਾਂਗਾ, ਤੁਸੀਂ ਆਕਾਸ਼ ਵਿੱਚ ਤਾਰੇ ਵੇਖਦੇ ਜੇ? ਸਾਰੇ ਕਹਿੰਦੇ ਵੇਖਦੇ। ਚੰਦਰਮਾ ਨੂੰ ਵੀ ਵੇਖਦੇ ਹੋ? ਕਹਿੰਦੇ ਵੇਖਦੇ। ਪੂਰਨਮਾਸ਼ੀ ਵਾਲੀ ਰਾਤ ਨੂੰ ਪ੍ਰਕਾਸ਼ ਕਿਉਂ ਹੁੰਦਾ ਹੈ? ਮੱਸਿਆ ਵਾਲੀ ਰਾਤ ਨੂੰ ਹਨੇਰਾ ਕਿਉਂ ਹੁੰਦਾ? ਕਹਿੰਦੇ ਮੱਸਿਆ ਨੂੰ ਚੰਦਰਮਾ ਨਹੀਂ ਹੁੰਦਾ, ਪੂਰਨਮਾਸ਼ੀ ਨੂੰ ਚੰਦਰਮਾ ਪੂਰਾ ਹੁੰਦਾ। ਤਾਰੇ ਤੇ ਪੂਰਨਮਾਸ਼ੀ ਨੂੰ ਵੀ ਹੁੰਦੇ ਨੇ ਤੇ ਮੱਸਿਆ ਨੂੰ ਵੀ ਹੁੰਦੇ ਨੇ, ਤਾਰੇ ਤੇ ਹੁੰਦੇ ਨੇ ਪਰ ਚੰਦਰਮਾ ਨਹੀਂ ਤੇ ਕੁਛ ਵੀ ਨਹੀਂ ਦਿਸਦਾ। ਪੂਰਨਮਾਸ਼ੀ ਨੂੰ ਚੰਦਰਮਾ ਪੂਰਾ ਹੈ ਤੇ ਸਭ ਕੁਝ ਹੀ ਦਿਸਦਾ। ਕਹਿੰਦੇ ਜੇ ਪੂਰਨਮਾਸ਼ੀ ਦੀ ਖਿੜੀ ਰਾਤ ਨੂੰ ਆਕਾਸ਼ ਵਿੱਚੋਂ ਚੰਦਰਮਾ ਨੂੰ ਕੱਢ ਲਓ ਤੇ ਮਗਰ ਕੀ ਰਹਿ ਜਾਏਗਾ? ਪ੍ਰਕਾਸ਼ ਦੱਸੋ ਕਿੰਨਾ ਕੁ ਚਾਨਣ ਰਹਿ ਜੂ? ਕਹਿੰਦੇ ਕੁਛ ਵੀ ਨਹੀਂ। ਕਹਿੰਦਾ ਇਸੇ ਤਰ੍ਹਾਂ ਜੇ ਸਾਰੀ ਦੁਨੀਆ ਦੇ ਇਤਿਹਾਸ ਵਿੱਚੋਂ, ਸਾਰੀ ਦੁਨੀਆ ਦੇ ਇਤਿਹਾਸ ਵਿੱਚੋਂ ਜੇ ਗੁਰੂ ਗੋਬਿੰਦ ਸਿੰਘ ਨੂੰ ਕੱਢ ਲਾਂਗੇ ਨਾ, ਉਹ ਸਿੱਖੋ ਮਗਰ ਕੁਛ ਵੀ ਨਹੀਂ ਰਹਿਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤ ਸ੍ਰੀ ਅਕਾਲ।
ਕੌਣ ਐਸਾ ਜਿਹੜਾ ਪੌਣੇ 9 ਸਾਲ ਦਾ ਜਿਹੜਾ ਬੱਚਾ ਹੈ ਨਾ, ਉਹਨੂੰ ਬੱਚਾ ਹੀ 10 ਬਾਲਤਨ 20 ਸ਼ਰਵਣ, ਜਿਹੜੀ 10 ਸਾਲ ਦੀ ਉਮਰ ਹੈ ਇਹ ਬਚਪਨ ਹੈ, ਤੇ ਪੌਣੇ 9 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਤਾ ਨੂੰ ਕਹਿੰਦੇ ਨੇ, ਪਿਤਾ ਜੀ ਜੇ ਮੇਰੇ ਅਨਾਥ ਹੋਣ ਨਾਲ ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚ ਜਾਣਗੇ, ਮੈਨੂੰ ਅਨਾਥ ਹੋ ਜਾਣ ਦਿਓ। ਮਹਾਰਾਜ ਕਹਿੰਦੇ ਤੇਰੀ ਮਾਂ ਵਿਧਵਾ ਹੋ ਜਾਏਗੀ। ਕਹਿੰਦੇ ਮੇਰੀ ਮਾਂ ਵਿਧਵਾ ਹੁੰਦੀ ਹੈ, ਹੋ ਜਾਣ ਦਿਓ, ਹਿੰਦੂ ਬੀਬੀਆਂ ਜੇ ਵਿਧਵਾ ਹੋਣੋਂ ਬਚਦੀਆਂ ਨੇ ਕੋਈ ਗੱਲ ਨਹੀਂ, ਮੇਰੀ ਮਾਂ ਵਿਧਵਾ ਹੋ ਜਾਏਗੀ ਕੋਈ ਗੱਲ। ਕਿੱਥੇ ਆਏਗਾ ਇਹੋ ਜਿਹਾ ਜਿਗਰਾ? ਤੇ ਸਿੱਖ ਇਤਿਹਾਸ ਜਿਹੜਾ ਹੈ, ਤੁਸੀਂ ਕੈਲੰਡਰ ਚੁੱਕੋ, ਇੱਕ ਦਿਨ ਐਸਾ ਨਹੀਂ ਮਿਲੇਗਾ ਜਿਸ ਦਿਨ ਸਿੱਖ ਧਰਮ ਵਿੱਚ ਕੋਈ ਸ਼ਹੀਦੀ ਨਾ ਹੋਈ ਹੋਵੇ। ਇੱਕ ਦਿਨ ਕੈਲੰਡਰ ਵੇਖੋ ਇੱਕ ਦਿਨ ਵੀ ਇਹੋ ਜਿਹਾ ਨਹੀਂ ਮਿਲਦਾ ਜਿਸ ਦਿਨ ਸਿੱਖ ਧਰਮ ਵਿੱਚ ਕੋਈ ਸ਼ਹੀਦੀ ਨਾ ਹੋਈ ਹੋਵੇ ਉਹ ਗੱਲ ਵੱਖ ਹੈ ਕਈਆਂ ਨੂੰ ਅਸੀਂ ਜਾਣਦੇ ਹਾਂ ਤੇ ਕਈਆਂ ਨੂੰ ਅਸੀਂ ਕਈਆਂ ਨੂੰ ਅਸੀਂ ਨਹੀਂ ਜਾਣਦੇ ਕਈਆਂ ਨੂੰ ਅਸੀਂ ਜਾਣਦੇ ਹਾਂ ਕਈਆਂ ਨੂੰ ਨਹੀਂ ਜਾਣਦੇ ਇਸੇ ਕਰਕੇ ਤੇ ਜਿਹੜੇ ਈਸਾਈ ਲੋਕ ਹਨ ਉਹ ਸਾਨੂੰ ਕੀ ਕਹਿੰਦੇ ਨੇ ਉਹ ਕਹਿੰਦੇ ਸਿੱਖੋ ਇੱਕ ਅੰਗਰੇਜ਼ ਜਿਵੇਂ ਉਹਨਾਂ ਦਾ ਪੌਪ ਸੀ ਕੋਈ ਜਿਵੇਂ ਸਾਡਾ ਜਥੇਦਾਰ ਅਕਾਲ ਤਖਤ ਸਿੰਘ ਉਹਨੇ ਸਿੱਖਾਂ ਨੂੰ ਇੱਕ ਬੜੀ ਵੱਡੀ ਗੱਲ ਆਖੀ ਬੜੀ ਸ਼ਰਮਨਾਕ ਕੀ ਆ ਕਹਿੰਦਾ ਹੈ ਉਹ ਕਹਿੰਦਾ ਸਿੱਖੋ ਚੱਪਣੀ ਚ ਨੱਕ ਡਬੋ ਕੇ ਮਰ ਜਾਓ ਉਹਦਾ ਲਿਖਿਆ ਮੈਂ ਪੜਿਆ ਕਹਿੰਦਾ ਸਿੱਖੋ ਚੱਪਣੀ ਚ ਨੱਕ ਡਬੋ ਕੇ ਮਰ ਜਾਓ ਕਹਿੰਦੇ ਕਿਉਂ ਕਹਿੰਦੇ ਸਾਡੇ ਚ ਕੁਰਬਾਨੀ ਇੱਕ ਨੇ ਕੀਤੀ ਈਸਾ ਜੀ ਨੇ ਅਸੀਂ ਆਪਣਾ ਧਰਮ ਇੰਨਾ ਫੈਲਾ ਦਿੱਤਾ ਹੈ ਕਿ ਇੱਕ ਵਟਾ ਤਿੰਨ ਹਿੱਸਾ ਅਸੀਂ ਈਸਾਈ ਬਣਾ ਲਿਆ ਸਾਡੀ ਗਿਣਤੀ 2.5 ਅਰਬ ਦੀ ਸਿੱਖੋ ਤੁਹਾਡੇ ਚ ਕੁਰਬਾਨੀਆਂ ਦੀ ਕੋਈ ਗਿਣਤੀ ਨਹੀਂ ਤੁਹਾਡੀ ਗਿਣਤੀ 2.5 ਕਰੋੜ ਦੀ 2.5 ਕਰੋੜ ਤੁਹਾਡੀ ਗਿਣਤੀ ਇੰਨੀ ਘੱਟ ਧਿਆਨ ਦੇਣਾ ਈਸਾਈਆਂ ਦੇ ਵਿੱਚ ਇੱਕ ਨੇ ਕੁਰਬਾਨੀ ਦਿੱਤੀ ਤੇ 13 ਦੌੜ ਗਏ 13 ਭੱਜ ਗਏ ਐਡੇ ਪੱਕੇ ਨੇ ਉਹਨਾਂ ਨੇ ਉਹਨਾਂ 13 ਦਾ ਨਾਮ ਹੀ ਜੱਗ ਜਾਹਰ ਨਹੀਂ ਹੋਣ ਦਿੱਤਾ ਆਖੋ ਸਤਨਾਮ
ਵਾਹਿਗੁਰੂ
ਅਸੀਂ ਸਾਰੇ ਜਾਣਦੇ ਹਾਂ ਵੀ ਬੇਮੁੱਖ ਕਿਹੜੇ ਹੋਏ ਸੀ ਜਿਹੜੇ 40 ਆਏ ਸੀ ਵਧਾਵਾ ਲਿਖ ਕੇ ਜਾਣਦੇ ਆ ਨਾਲੇ ਉਹ ਵਾਪਸ ਵੀ ਆ ਗਏ ਸੀ ਉਹਨਾਂ ਨੇ 13 ਦਾ ਨਾਮ ਹੀ ਜੱਗ ਜਾਹਰ ਨਹੀਂ ਹੋਣ ਦਿੱਤਾ ਇੱਕ ਗੱਲ ਹੋਰ ਨੋਟ ਕਰਨਾ ਜਿਹੜੇ ਅੰਗਰੇਜ਼ ਲੋਕ ਹਨ ਈਸਾਈ ਲੋਕ ਹਨ ਉਹ 13 ਅੰਕ ਨਾਲ ਨਫ਼ਰਤ ਕਰਦੇ ਨੇ ਉਹਨਾਂ ਨੂੰ 13 ਚੰਗਾ ਹੀ ਨਹੀਂ ਲੱਗਦਾ ਜਦੋਂ 13 ਦੀ ਗੱਲ ਆਉਂਦੀ ਉਹਨਾਂ ਨੂੰ 13 ਯਾਦ ਆ ਜਾਂਦੇ ਨੇ ਉਹ 13 ਅੰਕ ਨੂੰ ਚੰਗਾ ਹੀ ਨਹੀਂ ਸਮਝਦੇ ਗੁਰੂ ਨਾਨਕ ਦੇ ਘਰ 'ਚ 13 ਹੀ 13 ਹੈ ਮੋਦੀ ਖਾਨੇ ਵਿੱਚ ਬਾਬਾ 13-13 ਤੋਲਦਾ 13-13 ਮਹਾਰਾਜ ਨੇ ਤੋਲਿਆ ਚੰਡੀਗੜ੍ਹ ਦਾ ਨਕਸ਼ਾ ਜਿਹੜਾ ਹੈ ਅੰਗਰੇਜ਼ਾਂ ਨੇ ਪਾਸ ਕੀਤਾ ਚੰਡੀਗੜ੍ਹ ਤੁਹਾਨੂੰ ਪਤਾ ਹੀ ਹੈ ਵੀ ਬੜਾ ਸੋਹਣਾ ਸ਼ਹਿਰ ਹੈ ਚੰਡੀਗੜ੍ਹ ਦਾ ਨਕਸ਼ਾ ਉਹਨਾਂ ਨੇ ਪਾਸ ਕੀਤਾ ਸਾਰੇ ਸੈਕਟਰ ਬਣਾ ਤੇ 13 ਬਣਾਇਆ ਹੀ ਨਹੀਂ ਆ ਸਤਨਾਮ
ਵਾਹਿਗੁਰੂ
13 ਸੈਕਟਰ ਹੀ ਨਹੀਂ ਬਣਾਇਆ ਕਹਿੰਦੇ ਇਹ ਨਹੀਂ ਬਣਾਉਣਾ 13 ਤੋਂ ਸਾਨੂੰ ਐਲਰਜੀ ਹੈ ਕਹਿੰਦੇ 13 ਨਹੀਂ ਬਣਾਉਣ ਦੇਣਾ 13 ਸੈਕਟਰ ਨਹੀਂ ਬਣਾਇਆ ਅੰਗਰੇਜ਼ਾਂ ਨੇ ਉਹਨਾਂ ਨੂੰ 13 ਕੀ ਨਹੀਂ ਚੰਗਾ ਲੱਗਦਾ ਵੱਖੋ ਵੱਖਰਾ ਸੁਭਾਅ ਹੈ ਕਈ ਕੱਟੜ ਹੁੰਦੇ ਨੇ ਕਈ ਇਸ ਤਰ੍ਹਾਂ ਹੀ ਹੁੰਦੇ ਨੇ ਜਿਵੇਂ ਆਪਣੇ ਦੇ ਸਿੱਖਾਂ 'ਚ ਕਈ ਕੱਟੜ ਬੜੇ ਨੇ ਜਿਹੜੇ ਕਿਸੇ ਦੇ ਹੱਥੀ ਦੇਗ ਵੀ ਨਹੀਂ ਲੈਂਦੇ ਕਈਆਂ ਦਾ ਸੁਭਾਅ ਖੁੱਲ੍ਹਾ ਹੁੰਦਾ ਆਪੋ ਆਪਣਾ ਸੁਭਾਅ ਕਈ ਬੜੇ ਕੱਟੜ ਨੇ ਉਹ ਕਹਿੰਦੇ ਤੁਹਾਡੀ ਗਿਣਤੀ 2.5 ਕਰੋੜ ਦੀ ਪਰ ਇੱਕ ਮੈਂ ਬੇਨਤੀ ਇੱਥੇ ਨਾਲ ਲੱਗਦੀ ਹੋਰ ਕਰਜ਼ਾ ਛੋਟੀ ਜੀ ਦਿਲ ਛੋਟਾ ਨਾ ਕਰਨਾ ਵੀ ਅਸੀਂ ਤੇ 2.5 ਕਰੋੜ ਹੀ ਹਾਂ ਦੂਜੀ ਗੱਲ ਵੀ ਨਾਲ ਹੈ ਜਿਹੜੇ ਕਮਾਈਆਂ ਵਰਗੇ ਨੇ ਕੱਲਾ ਕੱਲਾ ਹੀ 2.25 ਲੱਖ ਵਰਗਾ ਹੈ ਆਖੋ ਸਤਨਾਮ
ਵਾਹਿਗੁਰੂ
ਇਹ ਨਾਲ ਦੂਜੀ ਬੇਨਤੀ ਵੀ ਜ਼ਰੂਰੀ ਹੈ ਕਈ ਵਾਰੀ ਕਈ ਦਫ਼ਾ ਕੀ ਹੁੰਦਾ ਬੱਚੇ ਬੈਠੇ ਨਾ ਨਿੱਕੇ ਨਿੱਕੇ ਵਿੱਚ ਜਦੋਂ ਇਹ ਗੱਲ ਕਹੀਏ ਵੀ ਅਸੀਂ 2.5 ਕਰੋੜ ਫਿਰ ਅਗਲਾ ਕਹਿੰਦਾ ਬਹੁ ਗਿਣਤੀ 'ਚ ਰਲੋ ਇਹ ਤੇ ਥੋੜ੍ਹੇ ਹਾਂ ਅਸੀਂ ਜ਼ਿਆਦਾ 'ਚ ਰਲ ਜਾਓ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਉਹ ਕਹਿੰਦੇ ਹਾਂ ਵੀ ਉਹ ਜ਼ਿਆਦਾ ਨੇ ਤੇ ਥੋੜ੍ਹੇ ਜਿਹੇ ਆ ਦਿਲ ਛੋਟਾ ਨਹੀਂ ਕਰਨਾ ਸਾਡੇ ਜਿਹੜੇ ਸਿੱਖ ਧਰਮ ਹੈ ਇੱਕ ਇੱਕ ਸਿੰਘ ਨਾਮ ਦੇ ਅਭਿਆਸੀ ਨੇ ਜਿਹੜੇ ਇੱਕ ਇੱਕ 2.25 ਲੱਖ ਵਰਗਾ ਜਿਨ੍ਹਾਂ ਦੇ ਆਸਰੇ ਇਹ ਸਾਡਾ ਧਰਮ ਖੜਾ ਹੈ ਇਹ ਮੈਂ ਪਿੱਛੇ ਬਕਰੌਲੀ ਦੀਵਾਨਾਂ 'ਚ ਬੇਨਤੀ ਕੀਤੀ ਵੀ ਸੀ ਕਈਆਂ ਨੂੰ ਬੜਾ ਫਿਕਰ ਹੈ ਪਰ ਇਹ ਬੂਟਾ ਗੁਰੂ ਨਾਨਕ ਦਾ ਲਾਇਆ ਹੋਇਆ ਹੈ ਪਤਝੜ ਬਸੰਤ ਆਉਂਦੀ ਰਹਿੰਦੀ ਹੈ ਪਰ ਗੁਰੂ ਨਾਨਕ ਦਾ ਲਾਇਆ ਬੂਟਾ ਹੈ ਇਹਦੀ ਜੜ ਕਦੇ ਖਤਮ ਨਹੀਂ ਹੋਏਗੀ ਇਹ ਗੁਰੂ ਨਾਨਕ ਦਾ ਬੂਟਾ ਲਾਇਆ ਤੇ ਗੱਲ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਜੀ ਦੇ ਚਰਨਾਂ 'ਚ ਕਰ ਰਿਹਾ ਸਾਂ ਮਹਾਰਾਜ ਦੇ ਜੀਵਨ ਪ੍ਰਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੈਸਾ ਜੀਵਨ ਸੀ ਦੌਲਤ ਰਾਏ ਉਹ ਵੀ ਇੱਕ ਹਿੰਦੂ ਸੀ ਤੇ ਉਹਨੇ ਵੀ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਤੇ ਇੱਕ ਕਿਤਾਬ ਲਿਖੀ ਹੈ ਮਹਾਰਾਜ ਦਾ ਜੀਵਨ ਲਿਖਿਆ ਹੈ ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਦੌਲਤ ਰਾਏ ਦੀਆਂ ਨਜ਼ਰਾਂ 'ਚ ਉਹ ਇੱਕ ਹਿੰਦੂ ਹੋ ਕੇ ਵੀ ਉਹਨੇ ਕਮਾਲ ਕੀਤੀ, ਸਾਰੇ ਧਰਮ ਇਕੱਠੇ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਦਾ ਜੀਵਨ ਲਿਖਿਆ। ਵੇਖੋ ਮਹਾਰਾਜ ਦਾ ਜੀਵਨ ਕਿਹੋ ਜਿਹਾ, ਸਤਿਗੁਰਾਂ ਦਾ ਜੀਵਨ ਇੱਕ ਵੱਖਰਾ ਅਲੌਕਿਕ ਜੀਵਨ, ਇੱਕ ਅਲੌਕਿਕ ਨਜ਼ਾਰਾ। ਮਹਾਰਾਜ ਦਾ ਜੀਵਨ ਜਦੋਂ ਪੜ੍ਹੀਏ ਜਾਂ ਕਦੇ ਸੁਣੀਏ ਨਾ ਬਹਿ ਕੇ, ਪਤਾ ਫੇਰ ਲੱਗਦਾ ਹੈ ਓਏ ਅਸੀਂ ਕੀ ਆ, ਸਾਡਾ ਬਾਪੂ ਕੀ ਸੀ। ਆਖੋ ਸਤਨਾਮ। ਪੁੱਤ ਦਾ ਸੁਭਾਅ ਪਿਓ ਤੇ ਜਾਂਦਾ, ਪਰ ਸਾਡਾ ਪਿਤਾ ਕਿਹੋ ਜਿਹਾ ਸੀ, ਅਸੀਂ ਕਿਹੋ ਜਿਹੇ ਆ, ਸਾਡਾ ਮਨ ਕਿੱਥੇ ਖਲੋਤਾ। ਲਓ ਮੈਂ ਤੁਹਾਨੂੰ ਸਿਰਫ ਥੋੜਾ ਸਮਾਂ, ਸੰਗਤ ਦਾ ਹੁਕਮ ਸੀ ਕਿ ਛੋਟੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਸੁਣਾਓ, ਪਰ ਇਤਿਹਾਸ ਹੈ ਬਹੁਤ ਲੰਮਾ, ਬਹੁਤ ਲੰਮਾ। ਕਈ ਦੀਵਾਨ ਜੇ ਮੰਨ ਲਓ ਆਪਾਂ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਬਾਰੇ ਵਿਚਾਰ ਕਰਨੀ ਹੋਵੇ ਨਾ ਤੇ ਕਈ ਦਿਨ ਲੱਗ ਜਾਂਦੇ ਨੇ, ਕਈ ਦਿਨ। ਪਰ ਇੰਨਾ ਸਮਾਂ ਨਹੀਂ, ਆਨੰਦ ਵਿੱਚ ਜੇ ਵਿਸਥਾਰ ਵਿੱਚ, ਪਿੱਛੇ ਜੇ ਸ਼ਹੀਦੀ ਦਿਹਾੜਾ ਚੱਲਦਾ ਰਿਹਾ ਉਹਨਾਂ ਦਿਨਾਂ ਵਿੱਚ ਮੈਂ ਕਈ ਦੀਵਾਨਾਂ ਵਿੱਚ ਇਹੀ ਬੇਨਤੀਆਂ ਕਰਦਾ ਰਿਹਾ। ਪਰ ਥੋੜਾ ਜਿਹਾ ਸਮਾਂ ਮੈਂ ਚਮਕੌਰ ਸਾਹਿਬ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉੱਥੋਂ ਜਾਣਾ, ਚਮਕੌਰ ਸਾਹਿਬ ਤੋਂ ਮਾਛੀਵਾੜ ਦੇ ਜੰਗਲਾਂ ਤੱਕ ਥੋੜੀ ਜਿਹੀ ਬੇਨਤੀ। ਜਦੋਂ ਮਹਾਰਾਜ ਸਰਸਾ ਦੇ ਕੰਢੇ ਤੋਂ ਵਿਛੜੇ ਸਨ, ਸਾਰਾ ਪਰਿਵਾਰ ਵਿਛੜਿਆ, ਮਾਤਾ ਵਿਛੜ ਗਈ, ਛੋਟੇ ਸਾਹਿਬਜ਼ਾਦੇ ਮਾਤਾ ਜੀ ਨਾਲ ਇੱਕ ਪਾਸੇ ਗਏ, ਵੱਡੇ ਸਾਹਿਬਜ਼ਾਦੇ ਨਾਲ 40 ਸਿੰਘ ਤੇ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ, ਟੋਟਲ ਗਿਣਤੀ ਸੀ 43, 40 ਸਿੰਘ, 2 ਸਾਹਿਬਜ਼ਾਦੇ, 1 ਮਹਾਰਾਜਾ। ਜਦੋਂ ਸਰਸਾ ਪਾਰ ਕੀਤਾ, ਸਾਰੇ ਜਿਹੜੇ ਬਸਤਰ ਸੀ ਗਿੱਲੇ ਹੋ ਗਏ, ਮਹਾਰਾਜ ਕੱਪੜੇ ਗਿੱਲੇ। ਅੱਗੇ ਨਿਕਲੇ, ਦਇਆ ਸਿੰਘ ਨੇ ਮਗਰ ਨਿਗਾਹ ਮਾਰੀ, ਕਹਿੰਦੇ ਜੀ ਹਜ਼ਾਰਾਂ ਚੋਂ ਆਪਾਂ ਤੇ 40-42 ਰਹਿ ਗਏ ਸਾਰੇ। ਸੱਚੇ ਪਾਤਸ਼ਾਹ ਛੋਟੇ ਸਾਹਿਬਜ਼ਾਦੇ ਨਹੀਂ ਦਿਸਦੇ, ਮੈਂ ਲੈ ਆਵਾਂ, ਭੱਜ ਕੇ ਗੇੜਾ ਲਾ ਆਵਾਂ ਪਿੱਛੇ, ਵੇਖ ਆਵਾਂ। ਮਹਾਰਾਜ ਕਹਿੰਦੇ ਦਇਆ ਸਿੰਘਾ, ਛੋਟੇ ਸਾਹਿਬਜ਼ਾਦਿਆਂ ਦਾ ਦਰਸ਼ਨ ਤੈਨੂੰ ਹੁਣ ਦੁਬਾਰਾ ਨਹੀਂ ਹੋਣਾ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਹੁਣ ਨਹੀਂ ਤੈਨੂੰ ਮਿਲਦੇ ਸਾਹਿਬਜ਼ਾਦੇ ਛੋਟੇ। ਅੱਗੇ ਗਏ ਚਮਕੌਰ ਦੀ ਗੜੀ ਦੇ ਵਿੱਚ, ਮਗਰ ਫੌਜਾਂ ਆ ਰਹੀਆਂ ਨੇ, ਗੜੀ ਦੇ ਵਿੱਚ ਮਹਾਰਾਜ ਪਹੁੰਚ ਗਏ ਚਮਕੌਰ ਦੀ ਗੜੀ 'ਚ। ਮਹਾਰਾਜ ਕਹਿੰਦੇ ਸਿੰਘੋ ਤੁਸੀਂ ਬਹੁਤ ਥੱਕੇ ਹੋਏ ਹੋ, ਛਕਿਆ ਵੀ ਕੁਛ ਨਹੀਂ, ਸਰਸਾ ਤੇ ਜੰਗ ਕੀਤਾ, ਤੁਸੀਂ ਆਰਾਮ ਕਰੋ। ਕਹਿੰਦੇ ਮਹਾਰਾਜ ਆਪ ਜੀ ਆਰਾਮ ਕਰੋ, ਅਸੀਂ ਪਹਿਰਾ ਦਿਆਂਗੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨਹੀਂ ਸਿੰਘੋ, ਅੱਜ ਮੈਂ ਪਹਿਰਾ ਦਿਆਂਗਾ, ਤੁਸੀਂ ਸਾਰੇ ਦੇ ਸਾਰੇ ਆਰਾਮ ਕਰੋ। ਸਾਰੇ ਆਰਾਮ ਕਰਦੇ ਨੇ, ਥੱਕੇ ਜਿਹੜੇ ਸੀ, ਥੱਕੇ ਹੋਣ ਕਰਕੇ ਜਿੱਥੇ ਜਿੱਥੇ ਵੀ ਕੋਈ ਬੈਠਾ ਉੱਥੇ ਨੀਂਦ ਆ ਗਈ, ਵੱਡੇ ਸਾਹਿਬਜ਼ਾਦੇ ਵੀ ਪੈ ਗਏ। ਰਾਤ ਪਈ, ਮਹਾਰਾਜ ਫਿਰ ਇਕੱਲੇ ਇਕੱਲੇ ਸਿੰਘ ਦੇ ਕੋਲ ਗਏ, ਆਪਣੀ ਮੌਜ ਵਿੱਚ ਜਦੋਂ ਮਹਾਰਾਜ ਨੇ ਵੇਖਣਾ 40 ਕੁ ਸਿੰਘ ਸੀ, ਥੋੜੇ ਹੀ ਸੀ। ਫਿਰ ਮਹਾਰਾਜ ਨੇ ਇਕੱਲੇ ਇਕੱਲੇ ਸਿੰਘ ਦੀਆਂ ਦਸਤਾਰਾਂ, ਜੇ ਦਸਤਾਰ ਕੋਈ ਖੁੱਲੀ ਆ ਉਹ ਦਸਤਾਰ ਸਿਰ ਤੇ ਰੱਖਣੀ। ਮਹਾਰਾਜ ਨੇ ਕਦੇ ਆਪਣੇ ਸਿੰਘਾਂ ਦੇ ਮੱਥੇ ਚੁੰਮੇ, ਕਦੇ ਆਪਣੇ ਸਿੰਘਾਂ ਦੇ ਚਰਨ ਘੁੱਟਣ ਲੱਗ ਜਾਣਾ, ਵੀ ਧੰਨ ਨੇ ਜਿਹੜੇ ਮੇਰੇ ਪਿੱਛੇ ਜਾਨਾਂ ਤਲੀ ਤੇ ਤਰੀ ਫਿਰਦੇ, ਇਹ ਸਿੰਘ ਧੰਨ ਨੇ। ਮਹਾਰਾਜ ਨੇ ਆਪਣੇ ਸਿੰਘਾਂ ਦੇ ਚਰਨ ਘੁੱਟੇ, ਕਿੱਥੋਂ ਮਿਲੇਗਾ ਉਹ ਜਿਹਾ ਗੁਰੂ ਜਿਹੜਾ ਪਹਿਰਾ ਦੇਵੇ। ਅੱਜ ਕੱਲ੍ਹ ਦੇ ਗੁਰੂਆਂ ਦੇ ਦਰਸ਼ਨ ਹੀ ਨਹੀਂ ਹੁੰਦੇ, ਸਿੱਖ ਸੇਵਕ ਜਿਹੜੇ ਨੂੰ ਮਿਲ ਹੀ ਨਹੀਂ ਸਕਦੇ। ਮਹਾਰਾਜ ਆਪਣੇ ਪਿਆਰਿਆਂ ਦੇ ਚਰਨ ਘੁੱਟਦੇ ਨੇ ਤੇ ਸਾਧ ਸੰਗਤ ਚੱਲਦਿਆਂ ਚੱਲਦਿਆਂ ਮਹਾਰਾਜ ਗਏ ਅੱਗੇ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਪਏ ਨੇ, ਦੋਵੇਂ ਸਾਹਿਬਜ਼ਾਦੇ ਮਹਾਰਾਜ। ਮਹਾਰਾਜ ਨੇ ਬਾਬਾ ਅਜੀਤ ਸਿੰਘ ਦੇ ਚਿਹਰੇ ਤੋਂ ਕੱਪੜਾ ਪਾਸੇ ਕੀਤਾ। ਤੁਸੀਂ ਵੀ ਆਪਣੇ ਘਰਾਂ ਵਿੱਚ ਜਦੋਂ ਜਾਂਦੇ ਹੋ, ਮਾਰੋ ਮਨਾਂ 'ਚ ਝਾਤੀ ਜ਼ਰਾ, ਬੱਚੇ ਪਏ ਹੁੰਦੇ ਨੇ ਨਾ, ਕਈ ਵਾਰੀ ਦਫ਼ਤਰੋਂ ਲੇਟ ਹੋ ਜਾਂਦਾ, ਪਿਤਾ ਬਾਹਰ ਗਿਆ ਲੇਟ ਹੋ ਜਾਂਦਾ, ਗੱਡੀ ਤੋਂ ਆਉਂਦਾ ਲੇਟ ਹੋ ਜਾਂਦਾ, ਬੱਚੇ ਸੁੱਤੇ ਪਏ ਹੁੰਦੇ ਨੇ ਤੇ ਸੁੱਤੇ ਪਿਆਂ ਨੂੰ ਵੀ ਵੇਖ ਲੈਂਦਾ ਵੀ ਮੇਰੇ ਪੁੱਤਰ ਪਏ ਨੇ, ਮੇਰੇ ਬੱਚੇ ਪਏ ਨੇ। ਉਹਨਾਂ ਦੇ ਵਾਸਤੇ ਤੇ ਦਿਨ ਰਾਤ ਫਿਰਦਾ, ਬਾਹਰ ਚੱਕਰ ਲਾਉਂਦਾ, ਦਫ਼ਤਰਾਂ 'ਚ ਕੰਮ ਕਰਦਾ ਲਾਲਾ ਆਪਣੇ ਪੁੱਤਰਾਂ ਵਾਸਤੇ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਕੋਲ ਬਹਿ ਗਏ ਜਾ ਕੇ ਲਓ ਆਪੋ ਆਪਣੇ ਮਨਾਂ 'ਚ ਝਾਤੀ ਮਾਰਿਆ ਜੇ ਵੇਖੋ ਕਿਹੋ ਜਿਹਾ ਇਹ ਮਹਾਰਾਜ ਦਾ ਜਿਗਰਾ ਕਿਹੋ ਜਿਹਾ ਹੋਏਗਾ ਉੱਤੋਂ ਕੱਪੜਾ ਪਾਸੇ ਕੀਤਾ ਬਾਬਾ ਅਜੀਤ ਸਿੰਘ ਜੀ ਦੇ ਚਿਹਰੇ ਵੱਲ ਤੱਕਿਆ ਜਦੋਂ ਮਹਾਰਾਜ ਤੱਕਦੇ ਨੇ ਤੇ ਬਾਬਾ ਅਜੀਤ ਸਿੰਘ ਅਜੇ ਜਵਾਨੀ 'ਚ ਪਹਿਲਾ ਕਦਮ ਰੱਖਿਆ ਮਛਹਿਰੇ ਫੁੱਟਣੇ ਸ਼ੁਰੂ ਹੋਏ ਨੇ ਥੋੜਾ ਥੋੜਾ ਦਾੜਾ ਆਇਆ ਅਜੇ ਜਦੋਂ ਮਹਾਰਾਜ ਨੇ ਚਿਹਰੇ ਵੱਲ ਤੱਕਿਆ ਨੁਹਾਰ ਜਿਹੜੀ ਸੀ ਬਿਲਕੁਲ ਗੁਰੂ ਗੋਬਿੰਦ ਸਿੰਘ ਵਰਗੀ ਸੀ ਬਾਬਾ ਅਜੀਤ ਸਿੰਘ ਦਾ ਚਿਹਰਾ ਬਿਲਕੁਲ ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਸੀ ਨੁਹਾਰ ਪਿਤਾ ਤੇ ਸੀ ਕਈ ਬੱਚੇ ਪਿਤਾ ਤੇ ਜਾਂਦੇ ਨੇ ਕਈ ਆਪਣੀ ਮਾਂ ਤੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਲਾਲ ਗੁਰੂ ਗੋਬਿੰਦ ਸਿੰਘ ਤੇ ਗਏ ਸੀ ਸਭ ਦੀ ਨੁਹਾਰ ਮਹਾਰਾਜ ਵਰਗੀ ਸੀ ਚਿਹਰੇ ਬਿਲਕੁਲ ਮਹਾਰਾਜ ਵਰਗੇ ਬਾਬਾ ਅਜੀਤ ਸਿੰਘ ਵੱਲ ਮਹਾਰਾਜ ਨੇ ਤੱਕਿਆ ਜਵਾਨੀ 'ਚ ਅਜੇ ਪਹਿਲਾ ਕਦਮ ਰੱਖਿਆ ਬਾਬਾ ਜੁਝਾਰ ਸਿੰਘ ਵੱਲ ਤੱਕਿਆ ਤੇ ਨਾਲੇ ਮਹਾਰਾਜ ਕਹਿੰਦੇ ਐ ਮੇਰੇ ਬੱਚਿਓ ਅੱਜ ਦੀ ਰਾਤ ਤੁਹਾਡੀ ਮੇਰੇ ਕੋਲ ਆਖਰੀ ਰਾਤ ਹੈ ਅੱਜ ਦੀ ਜਿਹੜੀ ਰਾਤ ਹੈ ਨਾ ਇਹ ਤੁਹਾਡੀ ਮੇਰੇ ਕੋਲ ਆਖਰੀ ਰਾਤ ਹੈ ਕੱਲ ਤੋਂ ਤੁਸੀਂ ਸਦਾ ਵਾਸਤੇ ਆਪਣੇ ਦਾਦਾ ਪਿਤਾ ਦੀ ਗੋਦ ਵਿੱਚ ਚਲੇ ਜਾਣਾ ਸਦਾ ਵਾਸਤੇ ਆਪਣੇ ਲਾਲਾਂ ਵੱਲ ਤੱਕਦੇ ਨੇ ਤੇ ਮਹਾਰਾਜ ਸ਼ੁਕਰ ਕਰਦੇ ਨੇ ਸੱਚੇ ਪਾਤਸ਼ਾਹ ਐ ਅਕਾਲ ਪੁਰਖ ਐ ਭਗਵਾਨ ਮੈਂ ਸ਼ੁਕਰ ਕਰਾਂਗਾ ਜਦੋਂ ਮੇਰੇ ਦੋਵੇਂ ਦੇ ਦੋਵੇਂ ਪੁੱਤਰ ਤੇਰੀ ਅਮਾਨਤ ਤੇਰੇ ਕੋਲ ਸਹੀ ਸਲਾਮਤ ਪਹੁੰਚ ਜਾਏਗੀ ਤੇ ਨਾਲ ਅਰਦਾਸ ਕੀਤੀ ਐ ਖੁਦਾ ਐ ਅਕਾਲ ਪੁਰਖ ਇਹ ਮੇਰੇ ਤੇ ਮਿਹਰ ਕਰੋ ਵੀ ਜਦੋਂ ਇਹਨਾਂ ਮੇਰੇ ਲਾਲਾਂ ਦੇ ਉੱਤੇ ਤਲਵਾਰਾਂ ਚੱਲਣ ਜਦੋਂ ਮੇਰੇ ਬੱਚਿਆਂ ਤੇ ਤਲਵਾਰਾਂ ਚੱਲਣ ਮੇਰਾ ਮਨ ਨਾ ਡੋਲੇ ਆਖੋ ਸਪਨਾ ਮਹਾਰਾਜ ਕਹਿੰਦੇ ਨੇ ਮੇਰਾ ਮਨ ਨਾ ਡੋਲੇ ਆਪਣੇ ਲਾਲਾਂ ਵੱਲ ਵੀ ਤੱਕਿਆ ਉਵੇਂ ਜਿਵੇਂ ਉੱਤੇ ਕੱਪੜਾ ਪਾਤਾ ਦਿਨ ਚੜ ਗਿਆ ਕਹਿੰਦੇ ਜੀ 10 ਲੱਖ ਦਾ ਘੇਰਾ ਚਮਕੌਰ ਦੀ ਗੱਡੀ ਨੂੰ ਪਿਆ ਦੁਨੀਆ ਦੇ ਇਤਿਹਾਸ ਵਿੱਚ ਇਹ ਇੱਕ ਮਿਸਾਲ ਹੈ ਕਿ ਚਾਲੀਆਂ ਨੇ 10 ਲੱਖ ਦਾ ਟੱਕਰਾ ਕੀਤਾ 10 ਲੱਖ ਦਾ ਘੇਰਾ ਕਿਤੇ ਪਿਆ ਹੀ ਨਹੀਂ ਜੇ ਇਕੱਠਾ 10 ਲੱਖ ਦਾ ਘੇਰਾ ਪਿਆ ਤੇ ਚਮਕੌਰ ਦੀ ਗੱਡੀ ਨੂੰ ਪਿਆ ਤੇ ਪਿਆ ਵੀ ਚਾਲੀਆਂ ਤੇ ਸਿਰਫ 40 ਮਹਾਰਾਜ ਆ ਗਏ ਫੌਜਾਂ ਚੜ੍ਹ ਕੇ ਆ ਗਈਆਂ ਕਰੋ ਮੁਕਾਬਲਾ ਸਿੰਘੋ ਤਕੜੇ ਹੋ ਕੇ ਸਿੰਘੋ ਖੇਡ ਲਓ ਖੂਨ ਵਾਲੀ ਹੋਲੀ ਇੱਥੇ ਕਿਹੜਾ ਨਿਤ ਜੰਮਣਾ ਕਿਹੜਾ ਨਿਤ ਨਿਤ ਆਉਣਾ ਤੇ ਰਾਤ ਤੁਸੀਂ ਹੋਲੀ ਦਾ ਇਤਿਹਾਸ ਸੁਣਿਆ ਹੀ ਜਿਹੜੇ ਜਿਹੜੇ ਪਹੁੰਚੇ ਸੁਣੋ ਜੀ ਹੋਲੀ ਕਿਵੇਂ ਚੱਲੀ ਮਹਾਰਾਜ ਕਹਿੰਦੇ ਸਿੰਘੋ ਖੇਡੋ ਹੋਲੀ ਫਿਰ ਖੂਨ ਨਾਲ ਹੋਲੀ ਖੇਡੋ ਤੇ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਪ੍ਰਾਣਾ ਤੋਂ ਪਿਆਰੇ ਸਿੰਘ ਨਮਸਕਾਰਾਂ ਕਰ ਕਰਕੇ ਥਾਪੜੇ ਲੈ ਕੇ ਜਾ ਰਹੇ ਨੇ ਤੇ ਕਿੱਡੇ ਕਿੱਡੇ ਤਕੜੇ ਦਿਲ ਸੀ ਉਹਨਾਂ ਦੇ ਦਿਲ ਰੱਖੀਏ ਪਹਾੜਾਂ ਵਰਗਾ ਮਸਤੀ ਹੋਵੇ ਸ਼ੇਰਾਂ ਨਾਲ ਵੀ ਧਾਰਨਾ ਪੜਨ ਦਾ ਸਮਾਂ ਨਹੀਂ ਸਮਝ ਲਓ ਜਰਾ ਗੱਲ ਦਿਲ ਹੋਣਾ ਚਾਹੀਦਾ ਪਹਾੜ ਵਰਗਾ ਕਦੇ ਵੇਖਿਆ ਪਹਾੜ ਡੋਲਦੇ ਜਿਹੜੇ ਤਕੜੇ ਨੇ ਸੁਮੇਰ ਕਦੇ ਡੋਲਿਆ ਕਦੇ ਨਹੀਂ ਡੋਲਿਆ ਦਿਲ ਐਡਾ ਮਜ਼ਬੂਤ ਹੋਵੇ ਤੇ ਸ਼ੇਰ ਵਰਗੀ ਹੋਵੇ ਮਸਤੀ ਮਾੜਾ ਜਿਹਾ ਕਿਸੇ ਨੇ ਕਹਿ ਤਾਂ ਇਹ ਨਹੀਂ ਮੈਂ ਹੁਣ ਗੁਰਦੁਆਰੇ ਜਾਣਾ ਛੱਡ ਦੇਣਾ ਮੈਂ ਜਾਣਾ ਹੀ ਨਹੀਂ ਮੈਨੂੰ ਤੇ ਗੱਲਾਂ ਕਰਦੇ ਨੇ ਇਹ ਨਹੀਂ ਕਹਿਣਾ ਕਦੇ ਲੱਗੇ ਰਹੋ ਕਹਿਣ ਵਾਲਿਆਂ ਨੇ ਕਹਿੰਦੇ ਰਹਿਣਾ ਕਹਿੰਦੇ ਮਸਤੀ ਹੋਵੇ ਸ਼ੇਰਾਂ ਨਾਲ ਦੀ ਸ਼ੇਰ ਵੇਖਿਆ ਕਦੇ ਪਿੰਜਰਿਆਂ 'ਚ ਜਾਓ ਚਿੜੀਆ ਘਰ 'ਚ ਜਾਓ ਪਿੰਜਰੇ 'ਚ ਹੁੰਦਾ ਬੈਠਾ ਤੁਸੀਂ ਜਰਾ ਬਾਂਦਰ ਵੀ ਬੈਠੇ ਹੁੰਦੇ ਨੇ ਬੈਠੇ ਲੰਗੂਰ ਵੀ ਹੁੰਦੇ ਨੇ ਉੱਥੇ ਚਿੜੀਆ ਘਰ ਦੇ ਵਿੱਚ ਕਿੰਨੇ ਜਾਨਵਰ ਨੇ ਮਾੜਾ ਜਿਹਾ ਤੁਸੀਂ ਜਾਓਗੇ ਹਲਚਲ ਮੱਚ ਜਾਏਗੀ ਕੋਈ ਇੱਧਰ ਨੂੰ ਛਾਲਾਂ ਮਾਰਨਗੇ ਸ਼ੇਰ ਕੋਲ ਚਲੇ ਜਾਓ ਉਹਨੇ ਤੁਹਾਡੇ ਨਹੀਂ ਵੇਖਣਾ ਵੀ ਨਹੀਂ ਵੀ ਕੌਣ ਖੜਾ ਹੈ ਕੋ ਸਤਨਾਮ ਕਿੰਨਾ ਮਸਤ ਹੈ ਸ਼ੇਰ ਉਹਨੂੰ ਕੋਈ ਮਤਲਬ ਨਹੀਂ ਮੇਰੇ ਕੋਲ ਕੌਣ ਖੜਾ ਕੌਣ ਨਹੀਂ, ਉਹ ਆਪਣੀ ਮਸਤੀ 'ਚ ਰਹਿੰਦਾ। ਉਹ ਕਹਿੰਦੇ ਤੂੰ ਆਪਣੀ ਮਸਤੀ 'ਚ ਰਹਿ, ਜਾਏ ਕਹਿ ਲਓ ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ, ਹਾਥੀਆਂ ਵਾਲੀ ਤੋਰ ਤੁਰ। ਹਾਥੀ ਜਦੋਂ ਆਉਂਦਾ ਬੜੇ ਕੁੱਤੇ ਉਹਦੇ ਮਗਰ ਰੌਲਾ ਪਾਉਂਦੇ ਨੇ, ਪਰ ਕੰਨ ਹਿਲਾਉਂਦਾ ਤੁਰਿਆ ਜਾਂਦਾ, ਉਹਨੂੰ ਕੋਈ ਪਰਵਾਹ ਨਹੀਂ। ਆਖੋ ਸਤਨਾਮ,
ਸ੍ਰੀ ਵਾਹਿਗੁਰੂ,
ਆਖੋ ਸਤਨਾਮ,
ਸ੍ਰੀ ਵਾਹਿਗੁਰੂ,
ਸਤਨਾਮ,
ਵਾਹਿਗੁਰੂ।
ਹਾਂ ਇਸ ਤਰ੍ਹਾਂ ਬੋਲਿਆ ਕਰੋ, ਪਤਾ ਤੇ ਲੱਗੇ ਵੀ ਦੀਵਾਨ ਲੱਗੇ ਹੋਏ। ਜੇ ਇੱਥੇ ਅਸੀਂ ਵਾਹਿਗੁਰੂ ਨਹੀਂ ਆਖਾਂਗੇ ਫਿਰ ਕਵਾਂਗੇ ਵੀ ਕਿੱਥੇ? ਜੇ ਹੁਣ ਮਹਾਰਾਜ ਦੇ ਇਤਿਹਾਸ ਚੱਲਦੇ ਚ ਵਾਹਿਗੁਰੂ ਨਹੀਂ ਕਵਾਂਗੇ, ਕਵਾਂਗੇ ਵੀ ਕਦੋਂ? 40 ਸਿੰਘ ਮਹਾਰਾਜ ਕਹਿੰਦੇ ਚੱਲੋ ਫਿਰ। 6-6 ਸਿੰਘਾਂ ਦਾ ਜਥਾ ਗਿਆ, 10 ਲੱਖ ਫੌਜ ਦਾ ਮੁਕਾਬਲਾ ਕੀਤਾ। ਕਈ ਕਈ ਘੰਟੇ ਸਿੰਘ ਲੜਦੇ ਨੇ, ਸ਼ਹੀਦ ਹੋ ਜਾਂਦੇ ਨੇ, ਫਿਰ ਮਹਾਰਾਜ ਹੋਰ 6 ਸਿੰਘ ਭੇਜਦੇ ਨੇ। ਬਾਬਾ ਅਜੀਤ ਸਿੰਘ ਮਹਾਰਾਜ ਦੇ ਵੱਡੇ ਸਪੁੱਤਰ ਹੱਥ ਜੋੜ ਕੇ ਆ ਕੇ ਖੜੇ ਹੋ ਗਏ, ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਵੀ ਮੈਦਾਨੇ ਜੰਗ 'ਚ ਜਾਣ ਦੀ ਆਗਿਆ ਦੇ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਲਾਲ ਜੀ ਇਹ ਵੀ ਇੱਕ ਮਿਸਾਲ ਹੈ, ਜੇ ਮੈਂ ਆਵਾਜ਼ ਮਾਰਦਾ ਫਿਰ ਗੱਲ ਕੋਈ ਹੋਰ ਸੀ, ਤੂੰ ਆਪਣੇ ਆਪ ਆ ਗਿਆ, ਬੜੀ ਖੁਸ਼ੀ ਹੈ ਮੈਨੂੰ। ਲੈ ਹੁਣ ਤੇਰੀ ਸ਼ਹੀਦੀ ਦੀਆਂ ਗੱਲਾਂ ਹੋਇਆ ਕਰਨਗੀਆਂ, ਜਦੋਂ ਵੀ ਕੌਮ ਤੇ ਭੀੜ ਬਣੇਗੀ ਤੇਰੇ ਵਰਗੇ ਨੌਜਵਾਨ ਅਨੇਕਾਂ ਆਪਣੀਆਂ ਜਿੰਦੜੀਆਂ ਵਾਰ ਦਿਆ ਕਰਨਗੇ। ਉਦੋਂ ਮਹਾਰਾਜ ਨੇ ਵਰ ਦਿੱਤਾ, ਇਹ ਬਚਨ ਕੀਤਾ ਸੀ, ਤੇ ਮਹਾਰਾਜ ਦਾ ਬਚਨ ਹੋਇਆ ਵੀ ਪੂਰਾ। ਜਦੋਂ ਵੀ ਲੋੜ ਪਈ ਹੈ, ਗਿਣਤੀ ਭਾਵੇਂ ਸਿੱਖਾਂ ਦੀ ਘੱਟ ਹੈ ਪਰ ਗੁਰੂ ਦੇ ਪਿਆਰੇ ਸਦਾ ਹੀ ਕਾਇਮ ਰਹੇ, ਸਦਾ ਹੀ ਮਰ ਮਿਟਣ ਵਾਸਤੇ, ਕੌਮ ਵਾਸਤੇ, ਆਪਣੇ ਧਰਮ ਵਾਸਤੇ, ਆਪਣੇ ਸਤਿਗੁਰਾਂ ਵਾਸਤੇ, ਜਦੋਂ ਜਦੋਂ ਵੀ ਕਦੇ ਵੀ ਲੋੜ ਪਈ। ਬਾਬਾ ਅਜੀਤ ਸਿੰਘ ਜੀ 6 ਸਿੰਘਾਂ ਦਾ ਜਥਾ ਲੈ ਕੇ ਗਏ, ਮਹਾਰਾਜ ਉੱਪਰ ਨੂੰ ਚਲੇ ਗਏ। ਦਇਆ ਸਿੰਘ ਨੇ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਉੱਤੇ ਤਾਰੇ ਤੇ ਗਿਣੇ ਜਾ ਸਕਦੇ ਨੇ, ਆ ਰਹੇ ਤੀਰ ਨਹੀਂ ਗਿਣੇ ਜਾ ਸਕਦੇ। ਵੇਖੋ ਕਿੰਨੇ ਤੀਰ ਆ ਰਹੇ ਨੇ, ਵਰਖਾ ਹੋ ਰਹੀ, ਉੱਪਰ ਨਾ ਜਾਓ ਮਹਾਰਾਜ, ਤੁਸੀਂ ਉੱਪਰ ਕੀ ਕਰਨ ਚੱਲੇ ਹੋ? ਮਹਾਰਾਜ ਕਹਿੰਦੇ ਮੈਂ ਗੜੀ ਦੀ ਉੱਪਰ ਛੱਤ ਤੇ ਚੜ੍ਹ ਕੇ ਵੇਖਾਂਗਾ ਕਿ ਮੇਰਾ ਪੁੱਤਰ ਅਜੀਤ ਸਿੰਘ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੋਏਗਾ, ਮੈਂ ਵੇਖਾਂਗਾ। ਮੈਂ ਇਹ ਵੇਖਾਂਗਾ ਕਿ ਮੇਰਾ ਪੁੱਤਰ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੋਏਗਾ। ਫਿਰ ਸਾਧ ਸੰਗਤ ਮਹਾਰਾਜ ਉੱਪਰ ਚਲੇ ਗਏ ਗੜੀ ਤੇ, ਬਾਬਾ ਅਜੀਤ ਸਿੰਘ ਜੀ ਬਾਹਰ ਨਿਕਲੇ, ਰੌਲਾ ਪੈ ਗਿਆ, ਕਹਿੰਦੇ ਗੁਰੂ ਗੋਬਿੰਦ ਸਿੰਘ ਆ ਗਏ, ਮਹਾਰਾਜ ਆ ਗਏ। ਪਰ ਗੁਰੂ ਗੋਬਿੰਦ ਸਿੰਘ ਨਹੀਂ ਆਏ, ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ। ਪਹਿਲਾਂ ਤੇ ਭੁਲੇਖਾ ਪੈ ਗਿਆ, ਫਿਰ ਕਹਿੰਦੇ ਨਹੀਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਨੇ ਪਾ ਲਿਆ ਘੇਰਾ। ਕਈ ਇਕੱਠੇ ਹੋ ਗਏ, ਬਾਬਾ ਅਜੀਤ ਸਿੰਘ ਜੀ ਅਸਤਰ ਵਿਦਿਆ ਦੇ ਧਨੀ, ਸ਼ਸਤਰ ਵਿਦਿਆ ਦੇ ਧਨੀ, ਸ਼ਾਸਤਰ ਵਿਦਿਆ ਦੇ ਧਨੀ ਸਨ, ਜੂਝਦੇ ਰਹੇ। ਮਹਾਰਾਜ ਉੱਚੀ ਗੜੀ ਤੇ ਖਲੋਤੇ ਵੇਖਦੇ ਰਹੇ। ਵੇਖਦੇ ਰਹੇ ਆਪਣੇ ਲਾਲ ਵੱਲ, ਕਦੀ ਕਿਧਰੋਂ ਤਲਵਾਰ ਵੱਜੀ ਆ ਕੇ, ਕਿਧਰੋਂ ਕੋਈ ਨਾਗਨੀ ਆ ਵੱਜਦੀ ਹੈ, ਕਿਧਰੋਂ ਵਰਸ਼ਾ ਆ ਵੱਜਦਾ ਹੈ। 500 ਫੱਟ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਲੱਗਿਆ, 500 ਫੱਟ। ਮਹਾਰਾਜ ਵੇਖਦੇ ਰਹੇ ਤੇ ਮਹਾਰਾਜ ਵੱਲ ਵੇਖ ਕੇ ਜਦੋਂ ਬੇਵਾਹ ਹੋ ਗਈ ਨਾ, ਬਾਬਾ ਅਜੀਤ ਸਿੰਘ ਨੇ ਹੱਥ ਜੋੜੇ, ਘੋੜੇ ਤੋਂ ਥੱਲੇ ਡਿੱਗ ਪਏ। ਜਦੋਂ ਘੋੜੇ ਤੋਂ ਥੱਲੇ ਡਿੱਗੇ, ਮਹਾਰਾਜ ਨੇ ਗੌਰ ਨਾਲ ਤੱਕਿਆ ਵੀ ਹਿੱਲਦਾ ਤੇ ਨਹੀਂ, ਪ੍ਰਾਣ ਪੰਖੇਰੂ ਉੱਡ ਗਏ, ਉਧਰ ਪ੍ਰਾਣ ਪੰਖੇਰੂ ਉੱਡ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੈਕਾਰਾ ਲਾਤਾ, ਜੈਕਾਰਾ। ਹੈ ਇਹੋ ਜਿਹਾ ਪਿਤਾ ਕੋਈ? ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜੈਕਾਰੇ ਗੁਰਾਂ ਨੇ, ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਕਦੇ ਸਹੇ ਨਹੀਂ ਜਾਂਦੇ, ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਕਦੇ ਸਹੇ ਨਹੀਂ ਜਾਂਦੇ।
ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਕਦੇ ਸਹੇ ਨਹੀਂ ਜਾਂਦੇ।
ਤੇਰਾ